ਜਗ ਜੀਤ ਸਿੰਘ ਜੀ ਨੂੰ ਦੋਵੇਂ ਹੱਥ ਜੋੜ ਕੇ ਵੰਦਨਾ ਗੁਰੂ ਜਗ ਜੀਤ ਸਿੰਘ ਜੀ ਹਰ ਵੇਖਾਂ ਹਰ ਘਰ ਆਪ ਦਾ ਸੰਦੇਸੜਾ ਪਜਾਵਾਂ ਮੈਂ ਹੋਰ ਦਰ ਪਰਦਾਤਾ ਚੁਕੇ ਨਾਹੀਂ ਸਰ ਮੇਰਾ ਬਖਸ਼ਿਸ਼ ਦੇ ਸਰ ਵਿੱਚ ਟੁੱਬੀਆਂ ਲਗਾਵਾਂ ਮੈਂ ਲਵਾ ਲਵ ਦਿਲ ਮੇਰਾ ਹੋਵੇ ਤੇਰੀ ਪ੍ਰੀਤ ਨਾਲ ਤੇਰੇ ਦਰੋ ਮੋਖ ਭੋਗ ਕਾਮਨਾ ਨੂੰ ਪਾਵਾਂ ਮੈਂ ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਕੁੰਦਵਾ ਦਸ ਗੋਰਿੰਡ ਕੋ ਮੇਰੀ ਹੈ ਪ੍ਰਣਾਮ ਦੋਵੇਂ ਹੱਥ ਜੋੜ ਕੇ ਬੰਦਨਾ ਗੁਰੂ ਜਗ
ਜੋੜ ਕੇ
ਸਰਨ ਵਿਚਾਰੋ ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਦਰਬਾਰ ਵਿੱਚ ਉਪਸਥਿਤ ਸਤਸੰਗੀ ਜਨੋ ਮਨ ਵਿਰਤੀਆਂ ਨੂੰ ਗੁਰੂ ਚਰਨਾਂ ਦੇ ਵਿੱਚ ਇਕਾਗਰ ਕਰੀਏ ਰਸਨਾ ਦੇ ਉੱਪਰ ਆਦਿ ਸਤਿਗੁਰੂ ਜੀ ਦਾ ਨਾਮ ਲਿਆਈਏ ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ
ਧੰਨ ਸਤਿਗੁਰੂ ਨਾਨਕ ਦੇਵ ਸੱਚੇ
ਪਾਤਸ਼ਾਹ ਇੱਕ ਵਾਰ ਫਿਰ ਕਿਰਪਾ ਕਰੋ ਚੀਨੀ ਵਾਲੇ ਸਤਿਗੁਰੂ ਜੀ ਨੂੰ ਯਾਦ ਕਰੀਏ ਸਭ ਗੱਜ ਕੇ ਆਖੀਏ ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਯਾਦ ਹਰ ਇੱਕ ਨਾਮਧਾਰੀ ਹਿਰਦੇ ਦੇ ਵਿੱਚ ਘਰ ਘਰ ਚੁੱਕੀ ਹੈ ਵਸੀ ਹੋਈ ਹੈ ਉਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਯਾਦ ਉਸਨੂੰ ਮੁੜ ਤਾਜ਼ਾ ਕਰੀਏ ਉਸ ਸਤਿਗੁਰੂ ਦਾ ਮਹਿਬੂਬ ਦਾ ਆਪਣੀ ਰਸਨਾ ਤੇ ਨਾਮ ਲਿਆਈਏ ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ
ਧੰਨ ਸਤਿਗੁਰੂ ਜਗਜੀਤ ਸਿੰਘ
ਹਾਜ਼ਰਾ ਹਜ਼ੂਰ ਸਤਿਗੁਰੂ ਜੀ ਦਾ ਨਾਮ ਆਪਣੀ ਰਸਨਾ ਤੇ ਲਿਆਈਏ ਮਹਾਤਮਾ ਸਿਆਣੇ ਪੁਰਖ ਆਖਦੇ ਨੇ ਕਹਿੰਦੇ ਹਾਜ਼ਰਾ ਹਜ਼ੂਰ ਜੇਕਰ ਸਤਿਗੁਰੂ ਜੀ ਨੂੰ ਧੰਨ ਆਖਿਆ ਜਾਵੇ ਉਹਨਾਂ ਦਾ ਨਾਮ ਅਸੀਂ ਆਪਣੀ ਰਸਨਾ ਤੇ ਲਿਆਈਏ ਜਾਂ ਇੰਜ ਕਹਿ ਲਈਏ ਕਿ ਜਦੋਂ ਹਾਜ਼ਰਾ ਹਜ਼ੂਰ ਸਤਿਗੁਰੂ ਜੀ ਨੂੰ ਯਾਦ ਕੀਤਾ ਜਾਂਦਾ ਆਪਣੇ ਹਿਰਦੇ ਦੇ ਵਿੱਚ ਆਪਣੇ ਮਨ ਦੇ ਵਿੱਚ ਸਿਆਣੇ ਆਖਦੇ ਨੇ ਕਹਿੰਦੇ ਆਦ ਤੋਂ ਲੱਗ ਕੇ ਹੁਣ ਤੱਕ ਜਦੋਂ ਤੋਂ ਇਹ ਧਰਤੀ ਜਦੋਂ ਤੋਂ ਇਹ ਪ੍ਰਿਥਵੀ ਬਣੀ ਹੈ ਇਹ ਬ੍ਰਹਿਮੰਡ ਬਣਿਆ ਉਦੋਂ ਤੋਂ ਲੱਗ ਕੇ ਜਿੰਨੇ ਵੀ ਗੁਰੂ ਸਾਹਿਬਾਨ ਸਰਗੁਣ ਸਰੂਪ ਧਾਰਨ ਕਰਕੇ ਇਸ ਸੰਸਾਰ ਦੇ ਉੱਪਰ ਆਏ ਨੇ ਉਹਨਾਂ ਸਾਰੇ ਸਤਿਗੁਰੂ ਸਾਹਿਬਾਨਾਂ ਨੂੰ ਯਾਦ ਕਰ ਲਿਆ ਜਾਂਦਾ ਹਿਰਦੇ ਦੇ ਵਿੱਚ ਯਾਦ ਆ ਜਾਂਦੀ ਹੈ ਸੋ ਇਸ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ
ਸਤਿਗੁਰੂ ਉਦੇ ਸਿੰਘ ਸੱਚੇ
ਪਾਤਸ਼ਾਹ ਸੋ ਸੰਗੀ ਜਨੋ ਮੈਂ ਟੇਕ ਲਈ ਸੀ ਰੇ ਮਨ ਪ੍ਰਭ ਕੀ ਸਰਨ ਵਿਚਾਰੋ ਜਿਹ ਸਿਮਰਤ ਗਨਕਾ ਸੀ ਉਦਰੀ ਤਾ ਕੋ ਜਸ ਉਰ ਧਾਰੋ ਇਹ ਜਿਹੜਾ ਮਨ ਹੈ ਕੀ ਚੀਜ਼ ਹੈ ਮਨ ਕਿਸ ਤਰ੍ਹਾਂ ਇਹ ਮਨ ਬਣਿਆ ਕਿਸ ਤਰ੍ਹਾਂ ਇਹਦੇ ਵਿੱਚ ਕਿਹੋ ਜਿਹੇ ਵਿਚਾਰ ਬਣਦੇ ਨੇ ਕਿਸ ਤਰ੍ਹਾਂ ਇਹਨੂੰ ਗੁਰੂ ਵਾਲੇ ਪਾਸੇ ਜੋੜਨਾ ਗੁਰੂ ਚਰਨਾਂ ਦੇ ਵਿੱਚ ਜੋੜਨਾ ਇਸ ਦੇ ਬਾਰੇ ਮੈਂ ਕੁਝ ਕੁ ਅਰਜ਼ਾਂ ਕਰਨੀਆਂ ਨੇ ਆਪ ਜੀ ਦੇ ਚਰਨਾਂ ਵਿੱਚ ਮਨ ਹੈ ਮਨੁੱਖ ਦੇ ਅੰਤਸ਼ ਕਰਨ ਨੂੰ ਮਨ ਆਖਿਆ ਗਿਆ ਕਹਿੰਦੇ ਜਿਹੜਾ ਮਨ ਹੈ ਉਹਦੇ ਚਾਰ ਰੰਗ ਹੁੰਦੇ ਨੇ ਚਾਰ ਤਰ੍ਹਾਂ ਦਾ ਮਨ ਹੁੰਦਾ ਉਹ ਮਨ ਚਾਰ ਭਾਗਾਂ ਵਿੱਚ ਵੰਡਿਆ ਹੁੰਦਾ ਪਹਿਲਾ ਮਨ ਦਾ ਭਾਗ ਕਿਹੜਾ ਕਹਿੰਦੇ ਮਨ ਦਾ ਪਹਿਲਾ ਭਾਗ ਹੈ ਸੰਕਲਪ ਭਾਵ ਕੇ ਫੁਰਨਾ ਜਿਸ ਤੋਂ ਫੁਰਨਾ ਉਤਪੰਨ ਹੁੰਦਾ ਉਹ ਮਨ ਦਾ ਪਹਿਲਾ ਭਾਗ ਹੈ ਮਨ ਦੇ ਵਿੱਚੋਂ ਫੁਰਨਾ ਉਤਪੰਨ ਹੋਇਆ ਤੇ ਫਿਰ ਦੂਸਰੇ ਨੰਬਰ ਤੇ ਮਨ ਜਿਹੜਾ ਆਉਂਦਾ ਕਹਿੰਦੇ ਬੁੱਧੀ ਜਿਹੜੀ ਹੈ ਉਹ ਵੀ ਮਨ ਦਾ ਦੂਸਰਾ ਰੂਪ ਹੈ ਤੇ ਉਹ ਬੁੱਧੀ ਜਿਹੜੀ ਹੈ ਉਸ ਫੁਰਨੇ ਨੂੰ ਜਜਮੈਂਟ ਕਰਦੀ ਹੈ ਕਿ ਇਹ ਚੰਗਾ ਹੈ ਮਨੁੱਖ ਦੇ ਲਈ ਜਾਂ ਮਾੜਾ ਹੈ ਉਹ ਜਿਹੜਾ ਫੁਰਨਾ ਉਸ ਮਨੁੱਖ ਨੂੰ ਫੁਰਿਆ ਉਹਦੇ ਲਈ ਚੰਗਾ ਹੈ ਜਾਂ ਮਾੜਾ ਹੈ ਉਹਨੂੰ ਇਹ ਗੁਰੂ ਵਾਲੇ ਪਾਸੇ ਜੋੜਨ ਵਾਲਾ ਜਾਂ ਗੁਰੂ ਤੋਂ ਦੂਰ ਲੈ ਕੇ ਜਾਣ ਵਾਲਾ ਇਹ ਬੁੱਧੀ ਜਿਹੜੀ ਹੈ ਉਸਦੀ ਜਜਮੈਂਟ ਕਰਦੀ ਹੈ ਤੇ ਮਨ ਦਾ ਜਿਹੜਾ ਦੂਸਰਾ ਭਾਗ ਹੈ ਉਹ ਹੈ ਬੁੱਧੀ ਤੀਸਰੇ ਨੰਬਰ ਤੇ ਆਉਂਦੀ ਹੈ ਚੇਤਨਾ ਚੇਤਨਾ ਸ਼ਕਤੀ ਜਿਹਦੇ ਨਾਲ ਯਾਦ ਰਹਿੰਦਾ ਕੀ ਗੱਲ ਕਰਨੀ ਹੈ ਕੀ ਗੱਲ ਕੀਤੀ ਸੀ ਉਹ ਸਾਰਾ ਕੁਝ ਫੁਰਨਾ ਜਿਹੜਾ ਫੁਰਨਾ ਫੁਰਿਆ ਉਹ ਚੰਗਾ ਮਾੜਾ ਉਹ ਸਾਰਾ ਕੁਝ ਯਾਦ ਰਹਿੰਦਾ ਚੇਤਨਾ ਦੇ ਨਾਲ ਤੀਸਰਾ ਨੰਬਰ ਭਾਗ ਹੈ ਮਨ ਦਾ ਚੇਤਨਾ ਚੌਥੇ ਨੰਬਰ ਤੇ ਮਨ ਦੀ ਗੱਲ ਆਈ ਹੈ ਚੌਥੇ ਨੰਬਰ ਤੇ ਮਨ ਜਿਹੜਾ ਹੈ ਉਹ ਹੈ ਅਹੰਕਾਰ ਜਿਹੜਾ ਅਹੰਕਾਰ ਹੋ ਜਾਂਦਾ ਮਨੁੱਖ ਨੂੰ ਕੋਈ ਭਜਨ ਬੰਦਗੀ ਕਰ ਲਈ ਕੋਈ ਧਨ ਦੌਲਤ ਆ ਗਿਆ ਕਿਸੇ ਨੂੰ ਧੀਆਂ ਪੁੱਤਰਾਂ ਦਾ ਅਹੰਕਾਰ ਹੋ ਜਾਂਦਾ ਕਿਸੇ ਨੂੰ ਮਾਇਆ ਦਾ ਹੋ ਗਿਆ ਕਿਸੇ ਨੂੰ ਨਾਮ ਦਾ ਹੋ ਗਿਆ ਕਿਸੇ ਨੂੰ ਗੁਰਬਾਣੀ ਦਾ ਹੋ ਗਿਆ ਕਿਸੇ ਨੂੰ ਮਾਫ ਕਰਨਾ ਇੱਥੋਂ ਤੱਕ ਵੀ ਅਹੰਕਾਰ ਹੋ ਜਾਂਦਾ ਕਿ ਅਸੀਂ ਸਦਾ ਗੁਰੂ ਚਰਨਾਂ ਦੇ ਵਿੱਚ ਰਹਿੰਦੇ ਹਾਂ ਇਸ ਗੱਲ ਦਾ ਵੀ ਅਹੰਕਾਰ ਹੋ ਜਾਂਦਾ ਜਿਹੜਾ ਅਹੰਕਾਰ ਹੈ ਇਹਦਾ ਸੰਬੰਧ ਹੈ ਪਦਾਰਥਵਾਦ ਦੇ ਨਾਲ ਜਿੰਨੇ ਵੀ ਧਰਤੀ ਦੇ ਉੱਪਰ ਪਦਾਰਥ ਨੇ ਸੰਸਾਰ ਦੇ ਵਿੱਚ ਜਿੰਨੇ ਪਦਾਰਥ ਮੌਜੂਦ ਨੇ ਕਹਿੰਦੇ ਉਹਨਾਂ ਦੇ ਨਾਲ ਇਹ ਮਨੁੱਖ ਦਾ ਜਦੋਂ ਮਨ ਜੁੜ ਜਾਂਦਾ ਉਦੋਂ ਹੰਕਾਰ ਹੋ ਜਾਵੇਗਾ ਉਸ ਵਸਤੂ ਦਾ ਉਸ ਪਦਾਰਥ ਦਾ ਜਿਹਦਾ ਪਦਾਰਥਵਾਦ ਦੇ ਨਾਲ ਸੰਬੰਧ ਹੈ ਹੰਕਾਰ ਹੋ ਗਿਆ ਪਦਾਰਥ ਜਿੰਨੇ ਵੀ ਨੇ ਉਹ ਧਰਤੀ ਦੇ ਉੱਪਰ ਮੌਜੂਦ ਨੇ ਧਰਤੀ ਤੋਂ ਉੱਪਰ ਨਹੀਂ ਧਰਤੀ ਦੇ ਤੋਂ ਬਾਹਰ ਨਹੀਂ ਕੋਈ ਆਕਾਸ਼ ਵਿੱਚ ਨਹੀਂ ਕੋਈ ਪਦਾਰਥ ਜੇਕਰ ਪਦਾਰਥਾਂ ਦੀ ਪ੍ਰਾਪਤੀ ਕਰਨੀ ਹੈ ਉਹ ਧਰਤੀ ਤੋਂ ਹੋਵੇਗੀ ਹੁਣ ਧਰਤੀ ਦੇ ਨਾਲ ਸੰਬੰਧ ਹੈ ਇਸੇ ਕਰਕੇ ਕਿਸੇ ਮਹਾਤਮਾ ਨੇ ਬੜਾ ਸੁੰਦਰ ਆਖਿਆ ਕਹਿੰਦਾ ਜਿਹਦਾ ਪਦਾਰਥਾਂ ਦੇ ਨਾਲ ਸੰਬੰਧ ਹੋ ਗਿਆ ਉਹ ਧਰਤੀ ਦੇ ਨਾਲ ਸੰਬੰਧ ਹੋ ਗਿਆ ਉਹ ਸਦਾ ਧਰਤੀ ਦੇ ਵਾਂਗ ਹੀ ਹੇਠਾਂ ਝੁਕਿਆ ਰਹੇਗਾ ਹੇਠਾਂ ਨੀਵੇਂ ਪਾਸੇ ਨੂੰ ਉਸਦਾ ਮਨ ਜਾਵੇਗਾ ਕਦੀ ਉੱਚਾ ਨਹੀਂ ਉੱਠ ਸਕੇਗਾ ਉਸਦਾ ਮਨ ਕਿਸੇ ਮਹਾਤਮਾ ਨੇ ਬੜਾ ਸੁੰਦਰ ਲਿਖਿਆ ਕਹਿੰਦਾ ਚੱਲ ਦਲ ਪੱਤਰ ਪਟਾਕ ਪੱਟ ਦਾਮਨ ਕਸ਼ਪ ਮਾਥ ਭੂਤ ਦੀਪ ਦੀਪਕ ਸਿਖਾ ਇਹ ਮਨ ਬਿਰਤ ਅਨਾਥ ਕਹਿੰਦੇ ਚੱਲ ਦਲ ਪੱਤਰ ਪਟਾਕ ਜਿਸ ਤਰ੍ਹਾਂ ਪਿੱਪਲ ਦਾ ਦਰਖਤ ਹੈ ਬੜਾ ਉੱਚਾ ਦਰਖਤ ਹੁੰਦਾ ਉਹਦੇ ਉੱਪਰ ਵਾਲੇ ਜਿਹੜੇ ਪੱਤੇ ਨੇ ਉਹ ਬਿਨਾਂ ਹਵਾ ਤੋਂ ਵੀ ਹਿਲਦੇ ਰਹਿੰਦੇ ਨੇ ਹਮੇਸ਼ਾ ਉਹ ਪੱਤੇ ਜਿਹੜੇ ਨੇ ਚਲਾਏ ਮਨ ਰਹਿਣਗੇ ਡੋਲਦੇ ਰਹਿਣਗੇ ਦੂਸਰੇ ਨੰਬਰ ਤੇ ਕਹਿੰਦੇ ਜਦੋਂ ਬਿਜਲੀ ਲਿਸ਼ਕਦੀ ਹੈ ਬੱਦਲਾਂ ਦੇ ਵਿੱਚ ਗਰਜ ਗਰਾਹਟ ਹੁੰਦੀ ਹੈ ਤੇ ਉਸ ਵੇਲੇ ਬਿਜਲੀ ਲਿਸ਼ਕਦੀ ਹੈ। ਜਿਹੜੀ ਬਿਜਲੀ ਲਿਸ਼ਕਦੀ ਹੈ ਕਦੀ ਵੀ ਇੱਕ ਸਾਰ ਨਹੀਂ ਲਿਸ਼ਕਦੀ, ਕਦੀ ਚੜ੍ਹਦੇ ਪਾਸਿਓ ਲਿਸ਼ਕੇਗੀ, ਕਦੀ ਲੈਂਦੇ ਪਾਸਿਓ, ਕਦੀ ਕਿਸੇ ਦਿਸ਼ਾ ਦੇ ਵਿੱਚੋਂ, ਭਾਵ ਕਿ ਇੱਕ ਸਾਰ ਜਿਹੜੀ ਹੈ ਉਹ ਬਿਜਲੀ ਨਹੀਂ ਲਿਸ਼ਕਦੀ। ਫਿਰ ਅੱਗੇ ਆਖਦੇ ਨੇ ਕਹਿੰਦੇ ਚੱਲ ਦਲ ਪੱਤਰ ਪਟਾਕ ਪੱਟ ਦਾਮਨ ਕਸ਼ਪ ਮਾਥ, ਕਹਿੰਦੇ ਜਿਹੜਾ ਝੰਡਾ ਹੈ ਉਹਦਾ ਕੱਪੜਾ ਹੈ, ਹਵਾ ਆਵੇਗੀ ਉਹ ਵੀ ਲਹਿਰਾਏਗਾ, ਕਦੀ ਕਿਤੇ ਪਾਸੇ ਕਦੀ ਕਿਸੇ ਪਾਸੇ ਉਹ ਵੀ ਲਹਿਰਾਉਂਦਾ ਹੈ। ਚੌਥੇ ਨੰਬਰ ਤੇ ਆਖਦੇ ਨੇ ਕੱਛੂ ਕੁੰਮਾ ਜਿਹੜਾ ਉਹਦੀ ਸਿਰੀ, ਕਦੀ ਉਹ ਸਿਰੀ ਬਾਹਰ ਕੱਢ ਲੈਂਦਾ, ਕਦੀ ਅੰਦਰ ਕਰ ਲੈਂਦਾ, ਉਹਦੇ ਉੱਪਰ ਜੋ ਖੋਪਾ ਹੁੰਦਾ। ਕਹਿੰਦੇ ਉਹ ਮਗਰਮੱਛ, ਉਹ ਕੱਛੂ ਕੁੰਮੇ ਦੀ ਸਿਰੀ ਵੀ ਹਮੇਸ਼ਾ ਚਲਾਏਮਾਨ ਰਹਿੰਦੀ ਹੈ, ਹਮੇਸ਼ਾ ਡੋਲਦੀ ਹੈ। ਇਸੇ ਤਰ੍ਹਾਂ ਜਿਹੜੇ ਭੂਤਾਂ ਦੇ ਦੀਵੇ ਨੇ ਕਹਿੰਦੇ ਉਹ ਵੀ ਚਲਾਏਮਾਨ ਨੇ, ਉਹ ਵੀ ਡੋਲਦੇ ਨੇ। ਅੱਗੇ ਫਿਰ ਛੇਵੇਂ ਨੰਬਰ ਤੇ ਉਹ ਮਹਾਤਮਾ ਨੇ ਬੜਾ ਸੁੰਦਰ ਬਚਨ ਕੀਤਾ, ਕਹਿੰਦੇ ਇੱਕ ਦੀਪਕ ਨੂੰ ਬਾਲ ਲਿਆ ਜਾਵੇ, ਦੀਪਕ ਨੂੰ ਜਗਾਇਆ, ਜਿਹੜੀ ਉਹਦੇ ਵਿੱਚੋਂ ਰੋਸ਼ਨੀ ਆ ਰਹੀ ਹੈ ਉਹ ਲਾਟ ਬਲ ਰਹੀ ਹੈ, ਉਹ ਇੱਕ ਜਗ੍ਹਾ ਸਥਿਰ ਨਹੀਂ ਰਹੇਗੀ, ਚਾਹੇ ਹਵਾ ਹੋਵੇ ਚਾਹੇ ਨਾ ਹੋਵੇ ਉਹ ਹਮੇਸ਼ਾ ਡੋਲਦੀ ਰਹੇਗੀ। ਇਸੇ ਤਰ੍ਹਾਂ ਹੀ ਇਹ ਮਨ ਦੀ ਬਿਰਤੀ ਹੈ, ਮਨ ਦੀ ਆਦਤ ਹੈ, ਹਰ ਵੇਲੇ ਚਲਾਏ ਮਨ ਰਹਿੰਦਾ, ਹਰ ਵੇਲੇ ਡੋਲਦਾ ਰਹਿੰਦਾ, ਮਨ ਕਦੀ ਵੀ ਸਥਿਰ ਨਹੀਂ ਹੋਇਆ, ਹਮੇਸ਼ਾ ਮਨ ਚਲਾਏ ਮਨ ਰਹੇਗਾ। ਮੈਂ ਪਹਿਲਾਂ ਅਰਜ ਕੀਤੀ ਸੀ ਕਿ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਤੇ ਰਸਨਾ ਨੂੰ ਪਵਿੱਤਰ ਕਰਨ ਲਈ, ਨਾਮਧਾਰੀ ਦੀਵਾਨਾਂ ਦੇ ਵਿੱਚ ਕਥਾ ਹੋਵੇ, ਕੀਰਤਨ ਹੋਵੇ, ਹਮੇਸ਼ਾ ਇਹ ਗੱਲ ਦੀਵਾਨ ਤੋਂ ਪਹਿਲਾਂ ਮਰਿਆਦਾ ਹੈ, ਜ਼ਰੂਰ ਆਖੀ ਜਾਂਦੀ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਨਾ। ਪਰੰਤੂ ਮਾਫ ਕਰਨਾ, ਅਸੀਂ ਆਖਦੇ ਹਾਂ ਸਤਿਗੁਰਾਂ ਦਾ ਨਾਮ ਵੀ ਲੈਂਦੇ ਹਾਂ, ਫਿਰ ਵੀ ਸਾਧ ਸੰਗਤ ਦੇ ਵਿੱਚ ਵੀ ਚਾਹੇ ਬੈਠੇ ਹੋਈਏ ਇਹ ਮਨ ਜਿਹੜਾ ਹੈ ਡੋਲਦਾ ਰਹਿੰਦਾ, ਕਦੀ ਘਰ ਚਲਿਆ ਜਾਂਦਾ, ਕਦੀ ਕੰਮਾਂ ਕਾਰਾਂ ਵਿੱਚ ਚਲਿਆ ਜਾਂਦਾ, ਸਦਾ ਸਥਿਰ ਨਹੀਂ ਰਹਿ ਸਕਦਾ, ਕਦੀ ਵੀ ਗੁਰੂ ਚਰਨਾਂ ਦੇ ਨਾਲ ਲੱਗ ਕੇ ਨਹੀਂ ਟਿਕਦਾ। ਕਹਿੰਦੇ ਜਦੋਂ ਮਨ ਟਿਕ ਗਿਆ, ਮਨ ਟਿਕਾ ਕੇ ਪਰਮੇਸ਼ਰ ਦੇ ਨਾਲ ਇੱਕ ਛਿੰਨ ਪਲ ਵੀ ਜਿਹਨੇ ਸਤਿਗੁਰੂ ਚਰਨਾਂ ਦੇ ਨਾਲ ਮਨ ਜੋੜ ਲਿਆ, ਕਹਿੰਦੇ ਉਹ ਕਦੀ ਸਮੇਂ ਦੇ ਚੱਕਰ ਵਿੱਚ ਨਹੀਂ ਆਉਂਦਾ, ਉਹ ਮੁਕਤ ਹੋ ਜਾਂਦਾ। ਇੱਕ ਚਿੱਤ ਇੱਕ ਛਿੰਨ ਜਿਹੇ ਧਿਆਇਓ, ਕਾਲ ਫਾਸ ਕੇ ਵਿੱਚ ਨਾ ਆਇਓ। ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਲਿਖਦੇ ਨੇ ਕਹਿੰਦੇ ਇੱਕ ਚਿੱਤ ਹੋ ਕੇ ਇੱਕ ਮਨ ਬਿਰਤੀ ਨੂੰ ਇਕਾਗਰ ਕਰਕੇ ਗੁਰੂ ਚਰਨਾਂ ਦੇ ਵਿੱਚ ਮਨ ਸਾਰੇ ਪਾਸਿਓਂ ਹਟਾ ਲਿਆ ਜਾਵੇ ਤੇ ਇੱਕ ਛਿੰਨ, ਇੱਕ ਛਿੰਨ ਕਿੰਨਾ ਹੁੰਦਾ, ਅੱਖ ਝਪਕਣ ਤੋਂ ਵੀ ਘੱਟ ਸਮਾਂ ਹੁੰਦਾ ਇੱਕ ਛਿੰਨ। ਕਹਿੰਦੇ ਇੱਕ ਛਿੰਨ ਵੀ ਜਿਹਨੇ ਗੁਰੂ ਚਰਨਾਂ ਦੇ ਨਾਲ ਮਨ ਟਿਕਾ ਲਿਆ, ਮਨ ਬਿਰਤੀ ਗੁਰੂ ਚਰਨਾਂ ਦੇ ਨਾਲ ਜੋੜ ਦਿੱਤੀ, ਕਾਲ ਫਾਸ ਕੇ ਵਿੱਚ ਨਾ ਆਇਓ, ਉਹ ਸਮੇਂ ਦੇ ਵਿੱਚ ਨਹੀਂ ਆਉਂਦਾ। ਪਰੰਤੂ ਕਬੀਰ ਜੀ ਲਿਖਦੇ ਨੇ ਕਹਿੰਦੇ ਮਨ ਜਿਹੜਾ ਹੈ ਉਹ ਸਥਿਰ ਨਹੀਂ ਰਹਿੰਦਾ, ਮਨ ਪੰਛੀ ਵਾਂਗ ਉੱਡਿਆ ਫਿਰਦਾ। ਕਬੀਰ ਮਨ ਪੰਖੀ ਭਇਓ ਉੱਡ ਉੱਡ ਦਸ ਦਿਸ ਜਾਏ, ਆਓ ਗਾ ਕੇ ਪੜ੍ਹ ਲਈਏ। ਕਬੀਰ ਮਨ ਪੰਖੀ ਭਇਓ ਉੱਡ ਉੱਡ ਦਸ ਦਿਸ ਜਾਏ, ਉੱਡ ਦਸ ਦਿਸ ਜਾਏ, ਮਨ ਪੰਖੀ ਪਇਓ ਉੱਡ ਉੱਡ ਦਸ ਦਿਸ ਜਾਏ, ਕਬੀਰ ਮਨ ਪੰਖੀ ਪਇਓ ਉੱਡ ਉੱਡ ਦਸ ਦਿਸ ਜਾਏ, ਉੱਡ ਉੱਡ ਦਸ ਦਿਸ ਜਾਏ, ਉੱਡ ਉੱਡ ਦਸ ਦਿਸ ਜਾਏ। दस दे सजाए। कबीर जी आखदे ने कहिंदे मन पंछी दी न्याई है, पंछी दी वत है, उड़दा फिरदा ओ हाथ नहीं आउंदा। एक बड़ा सुंदर वचन है सतगुरां दा, ओ कहिंदे ने जिस तरह कुंडे तो बाहर जड़ा हाथी है ओ दौड़िया फिरदा, हाथी हाथ नहीं आवेगा जिन्ना चिर ओनू कुंडा ना लगा होवे, ओनू बन्ना ना होवे, ओ हाथ वस दे विच ना होवे। कहिंदे इसे तरह सतगुरु जी आखदे ने नानक हस्ती कुंडे बाहरा फिर उजड़ पाए। हस्ती दी न्याई जिस तरह हाथी कुंडे तो बाहर होके फिर दौड़िया फिरदा, ओ लोकां नू मारदा जंगलां विच दौड़िया फिरदा, उसे तरह कहिंदे मन है जेकर कुंडे तो बाहर हो गया, गुरु तो दूर हो गया, ते ओ फिर भटकदा फिरदा। मन नू गुरु चरणा दे नाल जोड़ना, मन नू ज्ञान दी प्राप्ति करवानी है। ज्ञान दी प्राप्ति हुण किस तरह होवेगी? बड़ा सुंदर वचन है सतगुरां दा आसा दी वार दे विच। सतगुरु जी आखदे ने कहिंदे जे सौ चंदा उगवे है सूरज चढ़े हजार, एते चानण होदिया गुर बिन घोर अंधार। कहिंदे सौ चंद्रमा चढ़ पवे, करोड़ा सूरज भी चढ़ पैण, इन्नी ज्यादा रोशनी होवे इस धरती दे उपर, जेकर गुरु दी प्राप्ति नहीं फिर घोर हनेरा है, हनेरा है, ज्ञान दी प्राप्ति नहीं हो सकदी। एक जगह होर वचन आया, भाई रे गुर बिन ज्ञान ना होए, पूछो ब्रह्म नारद वेद व्यासै कोए। कहिंदे गुरु तो बिना ज्ञान दी प्राप्ति नहीं हो सकदी। इतिहास वाल निगाह मारिए, पढ़ के वेखिए, अनेकां प्रमाण मिलदे ने, चाहे ओ ज्ञानी ध्यानी बन गए। पूरा श्री आदि गुरु ग्रंथ साहिब दा पाठ याद है, करदे ने, कथा भी करदे ने। दसम ग्रंथ साहिब दा पाठ भी याद है, विद्वान ने, पर जिन्ना चिर गुरु दी प्राप्ति नहीं हुई उन्ना चिर मन नू शांति नहीं मिली, मन दे विच ज्ञान नहीं होया। क्योंकि गुरबाणी दे विच लिखिया भाई रे गुरबिन ज्ञान ना होए। राय सिंह दा इतिहास पढ़ लईए, पता लगदा श्री अमृतसर साहिब दी धरती दे उपर पाठ करदे ने, कथा करदे ने, परंतु मन नू टिका नहीं, मन स्थिर नहीं होया, मन भटकदा फिरदा। पता लग गया कहिंदे गुरु तो बिना ज्ञान दी प्राप्ति नहीं, गुरु दे कोल जावांगे तां ज्ञान दी प्राप्ति होवेगी। फिर सतगुरु राम सिंह सच्चे पातशाह दर्शन दिते, भैणी साहिब आए, गुरु दी प्राप्ति कीती, ज्ञान हासिल होया। अनेका बार आप जी ने इतिहास सरवण कीता। बाबा फरीद दी कथा नू याद करिए, बाबा फरीद भी जंगल दे विच गए ने, भगती कीती, बड़े साल भगती करी गए। जदों पंछियां ने उन्हां दे सिर दे विच जदों ओ जड़े वाल सन, आलना बन चुकिया सी वालां दा, ते आके उस दे विच अपना आलना पा लिया, उहदे विच रहण लग पे ओ पंछी। ते एक दिन ओ पंछियां ने गल कीती, आखन लगे ए नगुरा है, असी एदे कोल क्यों आए। उड़ गए, फिर पता लगा कि मैनू ते ज्ञान नहीं, ओ मैं ते नगुरा हां। उठ के जदों तुरे वेख्या, पता करन लई कि मैं भगती वेखा मेरी किन्नी को होगी, चिड़िया उड़ रही, आख्या चिड़ियो मर जाओ, मर गई, आख्या उड़ जाओ, उड़ गई। आया फिर पता लगा कि ज्ञान दी प्राप्ति नहीं, गुरु तो ज्ञान दी प्राप्ति होवेगी। फिर गुरु धारण किया, फिर ज्ञान हासिल होया। इसे तरह राजा जनक दी साखी है, राजा जनक दा इतिहास याद करिए। राजा जनक नू भी गुरु दी प्राप्ति नहीं ते ज्ञान नहीं होया। जदों उन्हूं पता लगा कि गुरु तो बिना ज्ञान नहीं प्राप्त हुंदा, ते पूरे अपने राज दे विच ढिंडोरा पटवाया कि मैनू ज्ञान प्राप्त होना चाहिदा। जदों ज्ञान दी प्राप्ति हुई, अंत नूं इह नतीजा निकलिया कि जिहड़ा मन है ओह जदों उहने अपने गुरु नूं अर्पण कर दिता, अपने गुरु नूं वेच दिता, ते उस वेले उहनूं फिर ज्ञान दी प्राप्ति हुई। बड़ा सुंदर वचन है सतगुरां दा, कहिंदे मन वेचै सतगुर के पास तिस सेवक के कारज रास। जिन्हें अपना मन अपने सतगुरु नूं वेच दिता, अपने सतगुरु दे चरणा दे विच रख के अर्पण कर दिता, सतगुरु जी ए मैं तन मन धन सब कुछ तैनूं दे दिता, तन मन धन सब सौंप गुर को हुक्म मन्निया पाईऐ। जदों गुरु नूं सौंप दिता तां गुरु दा हुक्म मन्निया जांदा। जिन्ना चिर गुरु नूं इन्हां दे विच्चों एक भी चीज अपने कोल रख लई, चाहे तन होवे, चाहे धन होवे, चाहे मन होवे, एक भी चीज अपने कोल रख दित्ती, दो चीजां भी अर्पण कर दित्तियां, ਤੇ ਸਤਸੰਗੀ ਜਿਹਨੂੰ ਹੁਕਮ ਨਹੀਂ ਮੰਨਿਆ ਜਾਵੇਗਾ ਗੁਰੂ ਦਾ, ਅਸੀਂ ਹੁਕਮ ਤੋਂ ਦੂਰ ਹੋਵਾਂਗੇ। ਜਦੋਂ ਹੁਕਮ ਤੋਂ ਦੂਰ ਹੈ ਤੇ ਫਿਰ ਅਸੀਂ ਆਪਣੇ ਮਨ ਨੂੰ ਸਥਿਰ ਨਹੀਂ ਕਰ ਸਕਦੇ, ਮਨ ਭਟਕਦਾ ਫਿਰੇਗਾ ਕਿਉਂਕਿ ਗਿਆਨ ਦੀ ਪ੍ਰਾਪਤੀ ਨਹੀਂ ਹੋਈ। ਗੁਰੂ ਦੇ ਹੁਕਮ ਦੇ ਨਾਲ ਗਿਆਨ ਦੀ ਪ੍ਰਾਪਤੀ ਹੋਣੀ, ਗੁਰੂ ਦਾ ਹੁਕਮ ਮੰਨ ਕੇ ਇਸ ਸਰੀਰ ਨੂੰ, ਇਸ ਮਨੁੱਖ ਨੂੰ ਸੁੱਖ ਮਿਲ ਸਕਦੇ ਨੇ। ਇੱਕ ਸਾਧੂ ਸੀ, ਉਹਦੇ ਦੋ ਤਿੰਨ ਚੇਲੇ ਉਹਦੇ ਕੋਲ ਬੈਠੇ। ਅੰਤ ਸਮਾਂ ਆਇਆ, ਸਾਧੂ ਦਾ ਸੇਵਾ ਕਰ ਰਹੇ ਸਨ ਚੇਲੇ। ਚੇਲਿਆਂ ਨੇ ਆਪਣੇ ਗੁਰੂ ਨੂੰ ਸਵਾਲ ਪੁੱਛਿਆ, ਆਖਣ ਲੱਗੇ ਗੁਰੂ ਜੀ ਤੁਸੀਂ ਇੰਨਾ ਵਧੀਆ ਜੀਵਨ ਬਤੀਤ ਕੀਤਾ ਇਸ ਸੰਸਾਰ ਦੇ ਉੱਪਰ ਆ ਕੇ, ਸਾਨੂੰ ਵੀ ਕੋਈ ਸਿੱਖਿਆ ਦਿਓ, ਸਾਨੂੰ ਵੀ ਦੱਸੋ ਇੰਨਾ ਵਧੀਆ ਜੀਵਨ ਕਿਸ ਤਰ੍ਹਾਂ ਤੁਸੀਂ ਬਤੀਤ ਕੀਤਾ, ਤੁਹਾਡੇ ਕੋਲ ਕਿਹੜਾ ਜਾਦੂ ਸੀ, ਕਿਹੜੀ ਇਹੋ ਜਿਹੀ ਸ਼ਕਤੀ ਸੀ ਜਿਹਦੇ ਨਾਲ ਤੁਸੀਂ ਇੰਨਾ ਸੁੰਦਰ ਜੀਵਨ ਆਪਣਾ ਬਤੀਤ ਕੀਤਾ। ਉਹ ਸਾਧੂ ਆਖਣ ਲੱਗਾ ਮੇਰੇ ਕੋਲ ਇੱਕ ਜਾਦੂ ਹੈ, ਇੱਕ ਸ਼ਕਤੀ ਹੈ। ਉਹ ਆਖਣ ਲੱਗੇ ਕਹਿੰਦੇ ਦੱਸੋ ਕਿਹੜੀ ਸ਼ਕਤੀ ਹੈ। ਉਹ ਕਹਿੰਦਾ ਮੈਂ ਕਿਸੇ ਦੇ ਕੋਲੋਂ ਹਾਰਿਆ ਨਹੀਂ ਅੱਜ ਤੱਕ, ਜਦੋਂ ਦਾ ਮੈਂ ਇਸ ਸੰਸਾਰ ਦੇ ਉੱਪਰ ਆਇਆ ਮੈਂ ਅੱਜ ਤੱਕ ਕਿਸੇ ਦੇ ਕੋਲੋਂ ਹਾਰਿਆ ਨਹੀਂ। ਉਹ ਦੋਵੇਂ ਸੇਵਕ ਦੋਵੇਂ ਤਿੰਨ ਜਿੰਨੇ ਵੀ ਸੀਗੇ ਉਹ ਆਖਣ ਲੱਗੇ ਉਸ ਸਾਧੂ ਨੂੰ, ਆਪਣੇ ਗੁਰੂ ਨੂੰ, ਕਹਿੰਦੇ ਤੁਸੀਂ ਕਿਸੇ ਦੇ ਕੋਲੋਂ ਹਾਰੇ ਨਹੀਂ, ਇਹੋ ਜਿਹਾ ਕਿਹੜਾ ਜਾਦੂ ਹੈ, ਸਾਨੂੰ ਵੀ ਦੱਸੋ ਕਿਹੜੀ ਸ਼ਕਤੀ ਹੈ, ਅਸੀਂ ਵੀ ਉਹਨੂੰ ਪ੍ਰਾਪਤ ਕਰ ਲਈਏ। ਸਾਧੂ ਨੇ ਬੜਾ ਸੁੰਦਰ ਜਵਾਬ ਦਿੱਤਾ, ਆਖਣ ਲੱਗਾ ਉਹ ਮੈਂ ਕਿਸੇ ਨੂੰ ਜਿੱਤਣ ਦੀ ਕੋਸ਼ਿਸ਼ ਨਹੀਂ ਕੀਤੀ, ਮੈਂ ਕਿਸੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਨਹੀਂ ਕੀਤੀ, ਜੇ ਮੈਂ ਕੋਸ਼ਿਸ਼ ਕਰਦਾ ਤਾਂ ਹੀ ਹਾਰਦਾ, ਉਹ ਮੈਂ ਤੇ ਆਪਣੇ ਮਨ ਨੂੰ ਜਿੱਤਣ ਦੇ ਵਿੱਚ ਲੱਗਾ ਰਿਹਾ, ਸਾਰੀ ਉਮਰ ਆਪਣੇ ਮਨ ਨੂੰ ਜਿੱਤਣ ਦੇ ਵਿੱਚ ਲੱਗਾ ਰਿਹਾ, ਤੇ ਅੰਤ ਨੂੰ ਆਪਣਾ ਮਨ ਜਿੱਤਿਆ ਤਾਂ ਮੈਂ ਗੁਰੂ ਚਰਨਾਂ ਦੇ ਵਿੱਚ ਪ੍ਰਵਾਨ ਹੋਇਆ। ਇਸ ਕਰਕੇ ਮੈਂ ਕਿਸੇ ਦੇ ਕੋਲੋਂ ਹਾਰਿਆ ਹੀ ਨਹੀਂ। ਇੱਕ ਸਾਧੂ ਤੁਰਿਆ ਜਾ ਰਿਹਾ, ਆਪਣੇ ਰਸਤੇ ਤੇ ਤੁਰਿਆ ਜਾ ਰਿਹਾ, ਰਸਤੇ ਦੇ ਵਿੱਚ ਤਰਬੂਜ ਦੇ ਖੇਤ ਵਿਖਾਈ ਦਿੱਤੇ ਕਿ ਤਰਬੂਜ ਨੇ, ਚਲੋ ਤਰਬੂਜ ਖਾ ਲੈਂਦੇ ਹਾਂ। ਮਨ ਨੇ ਝੰਜੋੜਿਆ, ਆਖਿਆ ਚਲ ਤਰਬੂਜ ਖਾ। ਫਿਰ ਯਾਦ ਆਇਆ ਉਹ ਮੇਰੇ ਗੁਰੂ ਦਾ ਹੁਕਮ ਹੈ ਕਿ ਬਗਾਨਾ ਹੱਕ ਨਹੀਂ ਖਾਣਾ, ਇਹ ਬਗਾਨੀ ਚੀਜ਼ ਹੈ, ਜਾਂ ਇਹਦਾ ਮੁੱਲ ਦੇ ਕੇ ਖਾਵੇਂਗਾ ਜਾਂ ਫਿਰ ਕਿਸੇ ਦੇ ਕੋਲੋਂ ਮੰਗ ਕੇ ਖਾ ਲੈ, ਇਸ ਤਰ੍ਹਾਂ ਨਹੀਂ ਖਾਣਾ, ਇਹ ਬਗਾਨੀ ਚੀਜ਼ ਹੈ, ਇਹ ਪਰਾਇਆ ਹੱਕ ਹੈ। ਅੱਗੇ ਤੁਰ ਪਿਆ, ਫਿਰ ਮਨ ਵਿੱਚ ਆਈ ਨਹੀਂ ਉਹ ਇਹਨੂੰ ਖਾਣਾ ਕਰ, ਤੂੰ ਇਹ ਤਰਬੂਜ ਖਾ ਬੜੇ ਮਿੱਠੇ ਹੋਣਗੇ। ਫਿਰ ਮਨ ਵਿੱਚ ਗੁਰੂ ਦੀ ਯਾਦ ਆਈ, ਤੁਰ ਪਿਆ ਅੱਗੇ, ਕਹਿੰਦਾ ਨਹੀਂ ਖਾਣਾ। ਆਪਣੇ ਰਸਤੇ ਤੇ ਤੁਰਿਆ ਜਾ ਰਿਹਾ, ਅੱਗੇ ਇੱਕ ਦਰਖਤ ਆਇਆ, ਕੀ ਵੇਖਦਾ ਦਰਖਤ ਦੇ ਹੇਠਾਂ ਉਸ ਤਰਬੂਜ ਦੇ ਛਿੱਲੜ ਪਏ ਨੇ, ਤਰਬੂਜ ਦੇ ਛਿੱਲੜ ਪਏ ਨੇ। ਆਖਿਆ ਥੋੜਾ ਥੋੜਾ ਇਸ ਨੂੰ ਗੁੱਦਾ ਲੱਗਾ, ਚਲੋ ਇਹੀ ਖਾ ਲੈਂਦਾ ਹਾਂ ਬੈਠ ਕੇ। ਬੈਠ ਗਿਆ, ਤਰਬੂਜ ਖਾਣ ਲੱਗ ਪਿਆ, ਉਹ ਜਿਹੜੇ ਛਿੱਲੜ ਸਨ ਉਹਨੂੰ ਖਾਣਾ ਸ਼ੁਰੂ ਕੀਤਾ। ਜਦੋਂ ਉਹ ਖਾ ਕੇ ਉੱਠਣ ਲੱਗਾ, ਉਸੇ ਵੇਲੇ ਇੱਕ ਬੰਦਾ ਆਇਆ, ਉਹ ਆਖਣ ਲੱਗਾ ਇੱਥੇ ਮੇਰਾ ਚਾਕੂ ਰਹਿ ਗਿਆ ਸੀ, ਮੇਰਾ ਚਾਕੂ ਦੇ। ਉਹ ਸਾਧੂ ਆਖਣ ਲੱਗਾ, ਉਹਨੇ ਸਫਾਈ ਦਿੱਤੀ, ਕਹਿੰਦਾ ਮੈਂ ਤੇ ਕੋਈ ਚਾਕੂ ਨਹੀਂ ਵੇਖਿਆ ਇੱਥੇ, ਮੈਂ ਤੇ ਛਿੱਲੜ ਵੇਖੇ ਸਾਂ, ਮੈਂ ਤੇ ਇਹਨੂੰ ਖਾ ਕੇ ਹਟਿਆ ਹਾਂ, ਮੈਂ ਕੋਈ ਚਾਕੂ ਨਹੀਂ ਵੇਖਿਆ। ਉਹ ਬੰਦਾ ਅੱਗੇ ਗੁੱਸੇ ਵਿੱਚ ਸੀ, ਉਹਨੇ ਦੋ ਤਿੰਨ ਚਪੇੜਾਂ ਮਾਰੀਆਂ ਤੇ ਹੋਰ ਕੁਝ ਬੁਰਾ ਭਲਾ ਆਖਿਆ ਤੇ ਆਖ ਕੇ ਤੁਰ ਪਿਆ। ਸਾਧੂ ਦੇ ਮਨ ਵਿੱਚ ਆਈ, ਆਖਣ ਲੱਗਾ ਓਹੋ, ਤੂੰ ਗੁਰੂ ਦਾ ਹੁਕਮ ਨਹੀਂ ਮੰਨਿਆ, ਗੁਰੂ ਦੇ ਹੁਕਮ ਤੋਂ ਉਲਟ ਚੱਲ ਪਿਆ, ਇਹ ਵੀ ਪਰਾਇਆ ਹੱਕ ਸੀ, ਪਰਾਈ ਚੀਜ਼ ਸੀ, ਪਰਾਈ ਅਮਾਨਤ ਸੀ, ਤੂੰ ਇਸ ਨੂੰ ਖਾਣਾ ਕੀਤਾ, ਅਜੇ ਤੇ ਛਿੱਲੜਾਂ ਖਾਧੀਆਂ ਸਨ ਤੇ ਤੈਨੂੰ ਇੰਨੀ ਮਾਰ ਪਈ, ਇੰਨੀਆਂ ਗਾਲਾਂ ਪਈਆਂ, ਜੇ ਕਿਤੇ ਤੂੰ ਪੂਰਾ ਤਰਬੂਜ ਖਾ ਲੈਂਦਾ ਤੇ ਫਿਰ ਕੀ ਬਣਦਾ। ਰਾਜਾ ਵਿਕਰਮਾਦਿੱਤ ਦਾ ਭਰਾ ਰਾਜਾ ਭਰਥਰੀ ਆਪਣੀ ਰਾਣੀ ਦੇ ਬਦਚਲਨ ਹੋਣ ਤੋਂ ਜਦੋਂ ਉਹਨੂੰ ਪਤਾ ਲੱਗਾ ਤੇ ਰਾਜ ਭਾਗ ਛੱਡ ਕੇ ਸਾਰਾ ਕੁਝ ਤਿਆਗ ਕੇ ਜੋਗੀ ਬਣ ਗਿਆ, ਤੁਰ ਪਿਆ, ਭਗਵੇਂ ਕੱਪੜੇ ਪਾ ਲਏ, ਮੰਗਦਾ ਫਿਰਦਾ ਗਲੀ ਗਲੀ ਦੇ ਵਿੱਚ, ਸ਼ਹਿਰਾਂ ਸ਼ਹਿਰਾਂ ਦੇ ਵਿੱਚ ਮੰਗਦਾ ਫਿਰਦਾ। ਪਰ ਜਿਹੜਾ ਮਨ ਹੈ ਉਹ ਅਜੇ ਤੱਕ ਸਥਿਰ ਨਹੀਂ ਹੋਇਆ, ਅਜੇ ਤੱਕ ਟਿਕਿਆ ਨਹੀਂ। ਤੁਰਿਆ ਜਾਂਦਾ, ਰਾਤ ਨੂੰ ਹਨੇਰੇ ਦੇ ਵਿੱਚ ਚਾਨਣੀ ਸੀ ਚੰਦਰਮੇ ਦੀ, ਥੱਲੇ ਕਿਸੇ ਨੇ ਪਾਨ ਥੁੱਕ ਕੇ ਸੁੱਟਿਆ ਸੀ। ਉਸ ਰਾਜਾ ਭਰਥਰੀ ਦੀ ਉਹ ਨਿਗਾਹ ਉਸ ਪਾਨ ਤੇ ਪਈ, ਮਨ ਵਿੱਚ ਆਇਆ ਕਿ ਉਹ ਕੋਈ ਰਾਜਾ ਸੀ। ਜਦੋਂ ਉਹ ਚੰਦਰਮੇ ਦੀ ਰੋਸ਼ਨੀ ਦੇ ਨਾਲ ਉਹ ਥੁੱਕ ਜਿਹੜਾ ਸੀ ਚਮਕਿਆ ਲਾਲ ਰੰਗ ਦਾ, ਤੇ ਉਹਨੂੰ ਇੰਜ ਲੱਗਾ ਕਿ ਕੋਈ ਲਾਲ ਪਿਆ, ਕੋਈ ਲਾਲ ਹੈ ਇਹ। ਜਾ ਕੇ ਦੌੜਾ ਗਿਆ, ਜਾ ਕੇ ਜਦੋਂ ਚੱਕਣ ਲੱਗਾ ਹੱਥ ਪਾਇਆ ਤੇ ਹੱਥ ਵਿੱਚ ਥੁੱਕ, ਉਸੇ ਵੇਲੇ ਮਨ ਦੇ ਵਿੱਚ ਆਈ ਉਹ ਕਿੱਥੇ ਭੁੱਲ ਗਿਆ ਸਾਰਾ ਕੁਝ ਛੱਡ ਆਇਆ, ਰਾਜ ਭਾਗ ਛੱਡ ਆਇਆ, ਧਨ ਦੌਲਤ ਕਿੰਨੇ ਹੀਰੇ ਜਵਾਹਰਾਤ ਕਿੰਨੇ ਲਾਲ ਸੀ ਤੇਰੇ ਕੋਲ, ਉਹ ਸਾਰਾ ਕੁਝ ਛੱਡ ਆਇਆ, ਅੱਜ ਫਿਰ ਤੂੰ ਗੁਰੂ ਦੇ ਕੋਲੋਂ ਭੁੱਲ ਕੇ ਫਿਰ ਲਾਲਾਂ ਦੇ ਪਿੱਛੇ ਡੁੱਲ ਗਿਆ। ਉਹ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੁੜ। ਮਨ ਦੀ ਇਹੋ ਜਿਹੀ ਫਿਦਰਤ ਹੈ, ਮਨ ਜਿਹੜਾ ਹੈ ਕਦੀ ਇੱਕ ਜਗ੍ਹਾ ਸਥਿਰ ਨਹੀਂ ਰਹਿੰਦਾ, ਕਦੀ ਟਿਵਕੇ ਨਹੀਂ ਰਹਿੰਦਾ, ਗੁਰੂ ਚਰਨਾਂ ਦੇ ਨਾਲ ਨਹੀਂ ਜੁੜਦਾ। ਇੱਕ ਸਾਖੀ ਆਪ ਜੀ ਦੇ ਚਰਨਾਂ ਵਿੱਚ ਅਰਜ ਕਰਕੇ ਮੈਂ ਖਿਮਾ ਦਾ ਜਾਚਕ ਹੋਵਾਂਗਾ। ਪਿਸ਼ੋਰ ਦੀਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਈਆਂ, ਆ ਕੇ ਦਸਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਸਭ ਸੰਗਤਾਂ ਨੇ ਆ ਕੇ ਸੀਸ ਝੁਕਾਇਆ, ਸਤਿਗੁਰੂ ਜੀ ਹਾਲ ਚਾਲ ਪੁੱਛ ਰਹੇ ਨੇ ਸੰਗਤਾਂ ਦਾ, ਜਿਸ ਤਰ੍ਹਾਂ ਅੱਜ ਵੀ ਸਤਿਗੁਰੂ ਜੀ ਕਿਰਪਾ ਕਰਦੇ ਨੇ, ਸੰਗਤਾਂ ਆਉਂਦੀਆਂ ਨੇ ਹਾਲ ਚਾਲ ਪੁੱਛਦੇ ਨੇ, ਸੰਗਤ ਬੜੀ ਖੁਸ਼ ਹੁੰਦੀ ਹੈ, ਸਤਿਗੁਰਾਂ ਨੇ ਮੇਰਾ ਹਾਲ ਚਾਲ ਪੁੱਛਿਆ, ਮੇਰੇ ਪਰਿਵਾਰ ਦਾ ਹਾਲ ਚਾਲ ਪੁੱਛਿਆ। ਇਸੇ ਤਰ੍ਹਾਂ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਸੰਗਤਾਂ ਨੂੰ ਪੁੱਛ ਰਹੇ ਨੇ ਕੀ ਹਾਲ ਚਾਲ ਹੈ, ਕਿਸ ਤਰ੍ਹਾਂ ਤੇਰਾ ਕੰਮ ਕਾਰ। ਇੰਨੇ ਚਿਰ ਨੂੰ ਇੱਕ ਛੋਟਾ ਜਿਹਾ ਬੱਚਾ ਆਇਆ ਸਤਿਗੁਰਾਂ ਦੇ ਕੋਲ, ਤੇ ਆ ਕੇ ਜਦੋਂ ਨਮਸਕਾਰ ਕੀਤੀ, ਸਤਿਗੁਰੂ ਜੀ ਬੜੇ ਖੁਸ਼ ਹੋਏ, ਬੱਚੇ ਨੂੰ ਫੜਿਆ, ਆਖਣ ਲੱਗੇ ਕਾਕਾ ਕੀ ਨਾਮ ਹੈ ਤੇਰਾ। ਉਹ ਆਖਣ ਲੱਗਾ ਸਤਿਗੁਰੂ ਜੀ ਮੇਰਾ ਨਾਮ ਹੈ ਜੋਗਾ। ਸਤਿਗੁਰੂ ਜੀ ਬੜੇ ਖੁਸ਼ ਹੋਏ, ਫਿਰ ਬਚਨ ਕੀਤਾ, ਆਖਣ ਲੱਗੇ ਕਿਹਦੇ ਜੋਗਾ। ਕਹਿੰਦਾ ਜੀ ਮੈਂ ਗੁਰੂ ਜੋਗਾ। ਸਤਿਗੁਰੂ ਜੀ ਹੋਰ ਜ਼ਿਆਦਾ ਪ੍ਰਸੰਨ ਹੋਏ, ਆਖਣ ਲੱਗੇ ਜੇ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ। ਸਮਾਂ ਬੀਤਦਾ ਗਿਆ, ਸੰਗਤਾਂ ਕੁਝ ਦਿਨ ਰਹੀਆਂ, ਸੇਵਾ ਕੀਤੀ, ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਆਪਣੇ ਘਰਾਂ ਨੂੰ ਚਾਲੇ ਪਾ ਲਏ, ਪਿਸ਼ੋਰ ਦੀ ਧਰਤੀ ਨੂੰ ਵਾਪਸ ਤੁਰ ਪਏ। ਉਹ ਜਿਹੜਾ ਬੱਚਾ ਸੀ ਜੋਗਾ, ਉਹ ਉਸੇ ਜਗ੍ਹਾ ਤੇ ਰਹਿ ਗਿਆ, ਸਤਿਗੁਰੂ ਜੀ ਦੀ ਸੰਗਤ ਕਰਨ ਲੱਗਾ, ਹਰ ਰੋਜ਼ ਦਰਸ਼ਨ ਕਰਦਾ, ਸੇਵਾ ਕਰਦਾ। ਸਮਾਂ ਬੀਤਦਾ ਗਿਆ, ਜਵਾਨ ਹੋਇਆ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਕਹਿੰਦਾ ਹੋ ਗਈ ਉਮਰ ਜਦ ਸੋਲਵੇਂ ਉਹ ਸਾਲ ਦੀਏ, ਸਿਰ ਤੇ ਲੱਗੀਆਂ ਆਉਣ ਜਵਾਨੀਆਂ ਈ, ਮੁੱਛਾਂ ਫੁੱਟੀਆਂ ਰੰਗ ਨੇ ਦਮਕ ਮਾਰੀ, ਜਾਹਰ ਕੀਤੀਆਂ ਜੋਵਨ ਨਿਸ਼ਾਨੀਆਂ ਈ। 16 ਵਰਿਆਂ ਦੀ ਉਮਰ ਹੋ ਗਈ, ਮਾਤਾ ਪਿਤਾ ਨੇ ਘਰੋਂ ਚਿੱਠੀ ਲਿਖ ਕੇ ਪਾਈ ਦਸਮ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਕਿ ਸਤਿਗੁਰੂ ਜੀ ਤੁਹਾਡੇ ਕੋਲ ਸਾਡਾ ਪੁੱਤਰ ਰਹਿ ਗਿਆ ਸੀ ਜਿਹਦਾ ਨਾਮ ਹੈ ਜੋਗਾ। ਹੁਣ ਉਹ ਜਵਾਨ ਹੋ ਗਿਆ ਹੋਵੇਗਾ, ਉਹਦੀ ਇੰਨੀ ਉਮਰ ਹੋ ਗਈ ਹੋਵੇਗੀ, ਹੁਣ ਅਸੀਂ ਉਹਦਾ ਵਿਆਹ ਕਰਨਾ, ਤੁਸੀਂ ਕਿਰਪਾ ਕਰੋ ਉਸ ਬੱਚੇ ਨੂੰ ਸਾਡੇ ਕੋਲ ਭੇਜ ਦਿਓ, ਅਸੀਂ ਉਸਦਾ ਵਿਆਹ ਕਰਨਾ, ਜਦੋਂ ਤੁਹਾਡਾ ਹੁਕਮ ਹੋਵੇਗਾ ਵਾਪਸ ਆ ਜਾਵੇਗਾ। ਸਤਿਗੁਰੂ ਜੀ ਨੇ ਉਧਰ ਚਿੱਠੀ ਪੜ੍ਹੀ ਤੇ ਜੋਗੇ ਨੂੰ ਬੁਲਾਇਆ, ਉਹ ਚਿੱਠੀ ਵਿਖਾਈ, ਆਖਣ ਲੱਗੇ ਜੋਗਿਆ ਉਹ ਜਾ ਆਪਣੇ ਘਰ ਨੂੰ ਚਲਿਆ ਜਾ, ਉੱਥੇ ਤੇਰਾ ਵਿਆਹ ਹੋਣਾ, ਤੇਰੇ ਮਾਤਾ ਪਿਤਾ ਤੈਨੂੰ ਯਾਦ ਕਰ ਰਹੇ ਨੇ, ਤੂੰ ਉੱਥੇ ਚਲਿਆ ਜਾ, ਜਦੋਂ ਤੇਰੀ ਲੋੜ ਪਵੇਗੀ, ਜਦੋਂ ਤੇਰੀ ਯਾਦ ਆਵੇਗੀ ਮੈਂ ਤੈਨੂੰ ਚਿੱਠੀ ਭੇਜਾਂਗਾ, ਕੋਈ ਨਾ ਕੋਈ ਸੁਨੇਹਾ ਤੇਰੇ ਕੋਲ ਘੱਲਾਂਗਾ, ਤੂੰ ਉਸੇ ਵੇਲੇ ਉਹ ਸੁਨੇਹਾ ਪੜ੍ਹਦੇ ਸਾਰ ਹੀ ਜਿੰਨੇ ਮਰਜ਼ੀ ਜ਼ਰੂਰੀ ਕੰਮ ਦੇ ਵਿੱਚ ਹੋਵੇਂ, ਉਸੇ ਵੇਲੇ ਉਹ ਛੱਡ ਕੇ ਮੇਰੇ ਕੋਲ ਚੱਲਿਆ ਆਵੀਂ। ਸਤ ਵਚਨ ਆਖਿਆ, ਚਰਨਾਂ ਤੇ ਸੀਸ ਝੁਕਾਇਆ ਤੇ ਜੋਗਾ ਤੁਰ ਪਿਆ ਆਪਣੇ ਘਰ ਨੂੰ। ਘਰ ਚਲਿਆ ਗਿਆ, ਬੜੀ ਖੁਸ਼ੀ ਮਨਾਈ ਘਰਦਿਆਂ ਨੇ, ਵਿਆਹ ਰੱਖਿਆ ਗਿਆ ਉਹਦਾ, ਜਿਸ ਦਿਨ ਵਿਆਹ ਹੋਣਾ ਸੀ ਉਸ ਦਿਨ ਦਾ ਸਮਾਂ ਆ ਗਿਆ। ਉਧਰੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪਰਖ ਲੈਣ ਲੱਗੇ ਹੁਣ ਆਪਣੇ ਸਿੱਖ ਦੀ, ਕਹਿੰਦੇ ਵੇਖਾਂ ਕਿ ਇਹਦਾ ਮਨ ਕਿੰਨਾ ਕੁ ਪੱਕਾ ਹੈ, ਕਿੰਨਾ ਕੁ ਦ੍ਰਿੜ ਹੈ, ਜਿਹੜਾ ਆਖਦਾ ਸੀ ਕਿ ਮੈਂ ਗੁਰੂ ਜੋਗਾ, ਅੱਜ ਵੇਖਾਂਗਾ ਇਹਦਾ ਮਨ ਕਿੰਨਾ ਕੁ ਕਰਦਾ ਕਿ ਇਹ ਗੁਰੂ ਜੋਗਾ ਸੱਚਮੁੱਚ ਹੈ, ਇਹਨੇ ਮਨ ਸੱਚਮੁੱਚ ਗੁਰੂ ਨੂੰ ਦਿੱਤਾ ਕਿ ਨਹੀਂ। ਸਤਿਗੁਰੂ ਜੀ ਨੇ ਇੱਕ ਚਿੱਠੀ ਲਿਖੀ, ਉਸੇ ਵੇਲੇ ਉਸਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਣ ਦੇ ਲਈ ਸੱਦਾ ਲਿਖਿਆ, ਇੱਕ ਸਿੱਖ ਦੇ ਹੱਥ ਵਿੱਚ ਉਹ ਚਿੱਠੀ ਦਿੱਤੀ, ਆਖਿਆ ਉਸਨੂੰ ਉਸ ਵੇਲੇ ਦੇਣੀ ਹੈ ਜਦੋਂ ਉਹਦੀਆਂ ਅੱਧੀਆਂ ਲਾਵਾਂ ਹੋ ਗਈਆਂ ਹੋਣਗੀਆਂ, ਅੱਧੇ ਫੇਰੇ ਜਦੋਂ ਉਸਦੇ ਹੋ ਗਏ ਹੋਣਗੇ ਉਸ ਵੇਲੇ ਇਹ ਚਿੱਠੀ ਉਹਦੇ ਹੱਥ ਵਿੱਚ ਰੱਖ ਦੇਣੀ। ਉਸ ਸੇਵਕ ਨੇ ਸਤ ਵਚਨ ਆਖਿਆ, ਚਲਿਆ ਗਿਆ। ਉਧਰ ਉਹ ਸਮਾਂ ਆ ਗਿਆ, ਜੋਗੇ ਦੇ ਫੇਰੇ ਹੋਣੇ ਸ਼ੁਰੂ ਹੋਏ। ਇੱਕ ਮੈਂ ਅਰਜ ਕਰਦਿਆਂ, ਕਈ ਵਾਰ ਆਪ ਜੀ ਨੇ ਸੁਣਿਆ ਹੋਵੇਗਾ, ਪ੍ਰਚਾਰਕਾਂ ਕੋਲੋਂ ਵੀ ਇਹ ਸੁਣਿਆ ਹੋਵੇਗਾ ਕਿ ਜਦੋਂ ਜੋਗੇ ਦੀਆਂ ਦੋ ਲਾਵਾਂ ਹੋ ਗਈਆਂ ਤੇ ਉਸ ਵੇਲੇ ਉਹ ਜਿਹੜੀ ਚਿੱਠੀ ਸੀ ਉਹਦੇ ਹੱਥ ਦੇ ਵਿੱਚ ਰੱਖ ਦਿੱਤੀ ਤੇ ਦੋ ਲਾਵਾਂ ਜਿਹੜੀਆਂ ਸਨ ਉਹ ਰਹਿ ਗਈਆਂ। ਪਰ ਧਿਆਨ ਦਿਓ ਸਤਸੰਗੀ ਜਨੋ, ਨਾਮਧਾਰੀਆਂ ਦੇ ਲਈ ਇਹ ਖਾਸ ਗੱਲ ਹੈ, ਕਿਉਂਕਿ ਜਿਹੜੀਆਂ ਲਾਵਾਂ ਨੇ ਉਹ ਲਾਵਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ਼ੁਰੂ ਕੀਤੀਆਂ। ਉਸ ਤੋਂ ਪਹਿਲਾਂ ਵਿਆਹ ਹੁੰਦੇ ਸਨ, ਕਦੀ ਲਾਵਾਂ ਨਹੀਂ ਪੜੀਆਂ ਜਾਂਦੀਆਂ ਸਨ। 3 ਜੂਨ 1863 ਨੂੰ ਖੋਟੇ ਪਿੰਡ ਦੇ ਵਿੱਚ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਆਨੰਦ ਕਾਰਜ ਦੀ ਰੀਤੀ ਉਸ ਵੇਲੇ ਚਲਾਈ, ਨਾਮਧਾਰੀ ਇਤਿਹਾਸ ਦੇ ਵਿੱਚ ਅਸੀਂ ਅਨੇਕਾਂ ਵਾਰ ਪੜਿਆ ਹੈ, ਯਾਦ ਰੱਖਣ ਦੀ ਲੋੜ ਹੈ ਕਿ 4 ਜਿਹੜੀਆਂ ਲਾਵਾਂ ਸਨ ਇਹ ਦਸਮ ਪਾਤਸ਼ਾਹ ਨੇ ਨਹੀਂ ਸ਼ੁਰੂ ਕੀਤੀਆਂ, ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ 3 ਜੂਨ ਤੋਂ ਸ਼ੁਰੂ ਕੀਤੀਆਂ ਲਾਵਾਂ ਦੀ ਰਸਮ, ਸਮੂਹਿਕ ਆਨੰਦ ਕਾਰਜ, 25 ਰੁਪਈਏ ਦੇ ਵਿੱਚ ਆਨੰਦ ਕਾਰਜ, ਵਿਆਹ ਦੀ ਰੀਤੀ ਨੂੰ ਖਤਮ ਕਰਕੇ ਆਨੰਦ ਕਾਰਜ ਦੀ ਰੀਤੀ ਸ਼ੁਰੂ ਕੀਤੀ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੀਤੀ। ਤੇ ਉਸ ਤੋਂ ਪਹਿਲਾਂ ਉਹ ਜਿਹੜਾ ਜੋਗੇ ਦਾ ਵਿਆਹ ਹੋ ਰਿਹਾ ਸੀ ਉਹ ਫੇਰੇ ਹੋਏ ਪੰਡਤਾਂ ਦੀ ਰੀਤੀ ਦੇ ਅਨੁਸਾਰ, ਜਦੋਂ 3:30 ਫੇਰੇ ਹੋਏ ਤੇ ਉਸੇ ਵੇਲੇ ਉਸ ਸਿੱਖ ਨੇ ਲਿਆ ਕੇ ਚਿੱਠੀ ਉਸ ਜੋਗੇ ਦੇ ਹੱਥ ਵਿੱਚ ਰੱਖ ਦਿੱਤੀ। ਜੋਗੇ ਨੇ ਉਸੇ ਵੇਲੇ ਰੋਕ ਕੇ ਚਿੱਠੀ ਪੜ੍ਹੀ ਕਿ ਸਤਿਗੁਰਾਂ ਨੇ ਯਾਦ ਕੀਤਾ, ਮੈਨੂੰ ਬੁਲਾਇਆ, ਲਾਵਾਂ ਵਿਚਾਲੇ ਛੱਡ ਦਿੱਤੀਆਂ, ਮਾਤਾ ਪਿਤਾ ਨੂੰ ਆਖਿਆ, ਉਹ ਮੈਨੂੰ ਗੁਰੂ ਨੇ ਯਾਦ ਕੀਤਾ, ਮੈਂ ਜਾ ਰਿਹਾ, ਮੈਂ ਚੱਲਾਂ ਤੁਹਾਡੇ ਕੋਲੋਂ। ਉਸੇ ਵੇਲੇ ਕੋਈ ਕੱਪੜੇ ਨਹੀਂ ਚੱਕੇ, ਉਸੇ ਵੇਲੇ ਤੁਰ ਪਿਆ, ਸਿੱਖ ਨੂੰ ਆਖਿਆ ਚੱਲ ਚੱਲੀਏ, ਸਿੱਖ ਆਖਦਾ ਤੂੰ ਚੱਲ, ਮੈਂ ਆਇਆ। ਉਹ ਤੁਰ ਪਿਆ, ਜੋਗਾ ਤੁਰਿਆ ਜਾ ਰਿਹਾ ਸਵੇਰ ਤੋਂ, ਉਸੇ ਵੇਲੇ ਤੁਰ ਪਿਆ ਤੇ ਰਸਤੇ ਦੇ ਵਿੱਚ ਹੁਸ਼ਿਆਰਪੁਰ ਦੀ ਧਰਤੀ ਤੇ ਜਦੋਂ ਆਇਆ ਹਨੇਰਾ ਹੋ ਗਿਆ, ਰਾਤ ਪੈ ਗਈ, ਸਾਰੀਆਂ ਗਲੀਆਂ ਸੁੰਨਸਾਨ ਨੇ। ਕਿਸੇ ਕਵੀ ਨੇ ਲਿਖਿਆ, ਕਹਿੰਦੇ ਸਾਰੇ ਦਿਨ ਦਾ ਥੱਕਾ ਟੁੱਟਾ ਮਾਰ ਮਾਰ ਕੇ ਪੰਧ ਲਮੇਰਾ, ਜਾ ਛਪਿਆ ਪੱਛਮ ਵਿੱਚ ਸੂਰਜ ਹੋ ਗਈ ਸ਼ਾਮ ਤੇ ਪਿਆ ਹਨੇਰਾ, ਚੁੱਪ ਚੁਪੀਤੀ ਦੁਨੀਆ ਅੰਦਰ, ਨਾ ਕਿਧਰੇ ਕੋਈ ਰੋਲਾ ਗੋਲਾ, ਐਪਰ ਇੱਕ ਗਲੀ ਦੇ ਅੰਦਰ ਬੰਦੇ ਦਾ ਕੁਝ ਪੈਂਦਾ ਝੋਲਾ। ਕਹਿੰਦੇ ਇੱਕ ਗਲੀ ਸੁੰਨਸਾਨ ਗਲੀ ਦੇ ਵਿੱਚ ਇੱਕ ਬੰਦੇ ਦਾ ਝੋਲਾ ਪੈ ਰਿਹਾ, ਕੋਈ ਬੰਦਾ ਤੁਰਿਆ ਜਾ ਰਿਹਾ। ਉਹ ਹੁਸ਼ਿਆਰਪੁਰ ਦੀ ਧਰਤੀ ਦੀ ਗੱਲ ਕਰ ਰਹੇ ਨੇ, ਉਹ ਜੋਗਾ ਤੁਰਿਆ ਜਾ ਰਿਹਾ ਉਹ ਗਲੀਆਂ ਦੇ ਵਿੱਚ, ਉਹਦੇ ਕੰਨੀ ਆਵਾਜ਼ ਪਈ ਕਿਸੇ ਜਗ੍ਹਾ ਤੇ, ਮੁਜਰਾ ਹੋ ਰਿਹਾ ਸੀ ਰਾਤ ਦੇ ਸਮੇਂ, ਸ਼ਰਾਬੀ ਲੋਕ ਉਸ ਮੁਜਰੇ ਦੇ ਵਿੱਚ ਜਾ ਕੇ ਉਹ ਗੰਦੇ ਗੀਤ ਸੁਣ ਰਹੇ ਸਨ। ਜਿਹੜਾ ਮਨ ਹੈ ਇਹ ਮਨ ਹਮੇਸ਼ਾ ਨੀਵੇਂ ਪਾਸੇ ਨੂੰ ਜਾਵੇਗਾ, ਮਾੜੇ ਪਾਸੇ ਨੂੰ ਤੁਰ ਪਵੇਗਾ। ਕਿਸੇ ਪਾਸੇ ਸਾਧ ਸੰਗਤ ਹੋ ਰਹੀ ਹੋਵੇ, ਦੂਸਰੇ ਪਾਸੇ ਉਹ ਕਿਤੇ ਕੋਈ ਗੀਤਕਾਰ ਲੱਗਿਆ ਹੋਵੇ, ਤੇ ਸੁਭਾਵਕ ਹੈ ਸਾਧ ਸੰਗਤ ਵਾਲੇ ਪਾਸੇ ਘੱਟ ਗਿਣਤੀ ਹੋਵੇਗੀ ਤੇ ਦੂਸਰੇ ਪਾਸੇ ਗਿਣਤੀ ਜ਼ਿਆਦਾ ਹੋਵੇਗੀ, ਕਿਉਂਕਿ ਮਨ ਦੀ ਆਦਤ ਹੈ ਹਮੇਸ਼ਾ ਨੀਵੇਂ ਪਾਸੇ ਜਾਣਾ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਉਹ ਗਾ ਕੇ ਪੜ੍ਹ ਲਈਏ। ਮਨ ਮੂਰਖ ਇਤਨਾ ਮੂਰਖ ਹੈ, ਮਨ ਮੂਰਖ ਇਤਨਾ ਮੂਰਖ ਹੈ, ਨਾ ਗੁਣ ਵੇਖਦਾ ਨਾ ਗੁਨਾ ਵੇਖਦਾ, ਮਨ ਮੂਰਖ ਇਤਨਾ ਮੂਰਖ ਹੈ, ਨਾ ਗੁਣ ਵੇਖਦਾ ਨਾ ਗੁਨਾ ਵੇਖਦਾ। ਵੇਖਦਾ ਨਾ ਕੁਥਾਂ ਵੇਖਦਾ, ਕਦੀ ਹੂਰਾ ਉੱਤੇ ਥੁੱਕਦਾ ਫਿਰੇ, ਡਰਦਾ ਵਿੱਚ ਪੋਰਿਆਂ ਦੇ ਲੁਕਦਾ ਫਿਰੇ, ਜਦੋਂ ਕਾਮ ਦਾ ਇਹ ਚੋਲਾ ਪਾ ਲੈਂਦਾ, ਨਾ ਥਾਂ ਵੇਖਦਾ ਨਾ ਕੋ ਥਾਂ ਵੇਖਦਾ, ਮਨ ਮੂਰਖ ਇਤਨਾ ਮੂਰਖ ਹੈ ਨਾ ਕੁਝ ਵੇਖਦਾ ਨਾ ਗੁਨਾਹ ਵੇਖਦਾ, ਮਨ ਮੂਰਖ ਇਤਨਾ ਮੂਰਖ ਹੈ ਨਾ ਕੁਝ ਵੇਖਦਾ ਨਾ ਗੁਨਾਹ ਵੇਖਦਾ, ਮਨ ਮੂਰਖ ਇਤਨਾ ਮੂਰਖ ਹੈ ਨਾ ਕੁਝ ਵੇਖਦਾ ਨਾ ਗੁਨਾਹ ਵੇਖਦਾ, ਕਦੀ ਡਰਦਾ ਖਾਲ ਨਾ ਲੰਘਦਾ ਏ, ਗੋਡੇ ਗੋਡੇ ਪਾਣੀ ਤੋਂ ਸੰਗਦਾ ਏ, ਜਦੋਂ ਕੱਚੇ ਘੜੇ ਤੇ ਠਿੱਲ ਪੈਂਦਾ, ਨਾ ਰਾਵੀ ਵੇਖਦਾ ਨਾ ਚਲਾ ਵੇਖਦਾ, ਜਦੋਂ ਕੱਚੇ ਘੜੇ ਤੇ ਠਿੱਲ ਪੈਂਦਾ, ਨਾ ਰਾਵੀ ਵੇਖਦਾ ਨਾ ਚਲਾ ਵੇਖਦਾ, ਮਨ ਮੂਰਖ ਇਤਨਾ ਮੂਰਖ ਹੈ ਨਾ ਗੁਰ ਵੇਖਦਾ ਨਾ ਗੁਨਾਹ ਵੇਖਦਾ, ਮਨ ਮੂਰਖ ਇਤਨਾ ਮੂਰਖ ਹੈ ਨਾ ਗੁਰ ਵੇਖਦਾ ਨਾ ਗੁਨਾਹ ਵੇਖਦਾ, ਮਨ ਮੂਰਖ ਇਤਨਾ ਮੂਰਖ ਹੈ ਨਾ ਗੁਰ ਵੇਖਦਾ ਨਾ ਗੁਨਾਹ ਵੇਖਦਾ, ਮਨ ਮੂਰਖ ਇਤਨਾ ਮੂਰਖ ਹੈ ਨਾ ਗੁਰ ਵੇਖਦਾ ਨਾ ਗੁਨਾਹ ਵੇਖਦਾ, ਸੁੰਦਰ ਲਿਖਿਆ ਕਹਿੰਦੇ ਮਨ ਮੂਰਖ ਇਤਨਾ ਮੂਰਖ ਹੈ ਨਾ ਗੁਣ ਵੇਖਦਾ ਨਾ ਗੁਨਾਹ ਵੇਖਦਾ, ਚਾਹੇ ਇਹਦੇ ਅੱਗੇ ਪਰਮੇਸ਼ਰ ਆ ਜਾਵੇ, ਚਾਹੇ ਸਾਹਮਣੇ ਸਤਿਗੁਰੂ ਵੀ ਹੋਵੇ, ਇਹ ਭੁੱਲ ਜਾਂਦਾ ਕਿ ਸਤਿਗੁਰੂ ਜੀ ਮੈਨੂੰ ਹਰ ਵੇਲੇ ਵੇਖ ਰਹੇ ਨੇ, ਸਾਹਮਣੇ ਵੀ ਕਈ ਵਾਰ ਸ਼ੈਤਾਨੀਆਂ ਕਰਨ ਦੀ ਕੋਸ਼ਿਸ਼ ਕਰਦਾ, ਕਿਸੇ ਦੀ ਗੈਰ ਹਾਜ਼ਰੀ ਦੇ ਵਿੱਚ ਤੇ ਮਨ ਦੌੜਿਆ ਫਿਰਦਾ, ਜਦੋਂ ਮਨ ਭੁੱਲ ਜਾਂਦਾ ਕਿ ਸਤਿਗੁਰਾਂ ਨੇ ਗੁਰਬਾਣੀ ਵਿੱਚ ਆਖਿਆ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ, ਕਿ ਘੱਟ ਘੱਟ ਦੇ ਵਿੱਚ ਹਰ ਜੂ ਵਸਦਾ ਪਰਮਾਤਮਾ ਤੇ ਜਰੇ ਜਰੇ ਦੇ ਵਿੱਚ ਸਮਾਇਆ ਹੋਇਆ, ਜਦੋਂ ਇਹ ਭੁੱਲ ਜਾਂਦਾ ਉਸ ਵੇਲੇ ਇਹ ਮਨ ਦੇ ਜਦੋਂ ਆਖੇ ਲੱਗ ਜਾਂਦਾ, ਗੁਰੂ ਦੀ ਮਤ ਨੂੰ ਤਿਆਗ ਦਿੰਦਾ, ਗੁਰੂ ਦੀ ਮਤ ਨੂੰ ਦੂਰ ਕਰ ਦਿੰਦਾ ਤੇ ਮਨ ਦੇ ਆਖੇ ਲੱਗ ਜਾਂਦਾ, ਤੇ ਮਨ ਹਮੇਸ਼ਾ ਇਹਨੂੰ ਨੀਵੇਂ ਪਾਸੇ ਸੁੱਟੇਗਾ। ਉਹੀ ਹਾਲ ਜੋਗੇ ਦਾ ਹੋਇਆ, ਆਪਣੇ ਆਪ ਨੂੰ ਮਨ ਵਿੱਚ ਸੋਚ ਰਿਹਾ ਕਿ ਮੇਰੇ ਵਰਗਾ ਕਿਹੜਾ ਸਿੱਖ ਹੋਵੇਗਾ ਜਿਹੜਾ ਗੁਰੂ ਦਾ ਹੁਕਮ ਮੰਨ ਕੇ ਆਪਣਾ ਜਿਹੜਾ ਜ਼ਰੂਰੀ ਕੰਮ ਸੀ। ਸਭ ਤੋਂ ਖੁਸ਼ੀ ਦਾ ਟਾਈਮ ਹੁੰਦਾ ਜਦੋਂ ਕਿਸੇ ਬੰਦੇ ਦਾ ਵਿਆਹ ਹੋਵੇ, ਕਹਿੰਦਾ ਮੈਂ ਉਹ ਸਭ ਤੋਂ ਖੁਸ਼ੀ ਦਾ ਕੰਮ ਛੱਡ ਕੇ ਵਿਚਾਲੇ ਹੀ ਗੁਰੂ ਦਾ ਹੁਕਮ ਮੰਨ ਕੇ ਆਇਆ, ਮੇਰੇ ਵਰਗਾ ਕਿਹੜਾ ਸਿੱਖ ਹੋਵੇਗਾ। ਪਰ ਮਨ ਨੇ ਜ਼ੋਰ ਪਾਇਆ ਤੇ ਗੁਰੂ ਵਾਲੇ ਪਾਸੇ ਤੋਂ ਦੂਰ ਲੈ ਗਿਆ, ਤੇ ਫਿਰ ਚੱਲਾ ਜਦੋਂ ਬੇਸਵਾ ਦੀ ਸੰਗਤ ਕਰਨ, ਜਦੋਂ ਉਸ ਪਾਸੇ ਨੂੰ ਤੁਰਿਆ ਤੇ ਅੱਗੇ ਕੀ ਵੇਖਦਾ, ਗੁਰੂ ਫਿਰ ਰੱਖਦਾ, ਫਿਰ ਆਪਣੇ ਸਿੱਖ ਦੀ ਪਾਲਣਾ ਕਰਦਾ। ਜਦੋਂ ਚੜ੍ਹਨ ਲੱਗਾ ਚਵਾਰੇ ਤੇ ਜਦੋਂ ਪੌੜੀਆਂ ਦੇ ਕੋਲ ਪਹੁੰਚਿਆ, ਫਿਰ ਵਾਪਸ ਆ ਗਿਆ, ਫਿਰ ਗਿਆ, ਫਿਰ ਵਾਪਸ ਆ ਗਿਆ, ਦੋ ਚਾਰ ਚੱਕਰ ਲਗਾਏ। ਅੱਗੋ ਉਹ ਜਿਹੜਾ ਚੌਂਕੀਦਾਰ ਖਲੋਤਾ ਸੀ ਉਹ ਆਖਣ ਲੱਗਾ, ਕੌਣ ਹੈ ਤੂੰ, ਕਿੱਧਰ ਆਇਆ, ਕਿਉਂ ਚੱਕਰ ਤੇ ਚੱਕਰ ਲਾਉਂਦਾ, ਮੈਂ ਵੇਖ ਰਿਹਾ ਹਾਂ ਤਿੰਨ ਚਾਰ ਵਾਰੀ ਤੂੰ ਫੇਰੇ ਤੇ ਫੇਰਾ ਪਾਉਂਦਾ, ਦੱਸ ਕਿਹਦੇ ਲੇਖੇ ਲਾਵਣ ਲੱਗਾ, ਦੱਸ ਇਹ ਦੱਸ ਤੂੰ ਜਵਾਨੀ ਕਿਸ ਦੀ, ਕੰਘਾ ਕੇਸ ਕੜਾ ਕਿਰਪਾਨ ਇਹ ਹੈ ਦੱਸ ਨਿਸ਼ਾਨੀ ਕਿਸ ਦੀ, ਇਹ ਜੇ ਤੂੰ ਕੰਘਾ ਪਾਇਆ ਇਹ ਕਿਰਪਾਨ ਪਾਈ ਹੈ ਕੇਸ ਪਾਏ ਕੇਸ ਰੱਖੇ ਨੇ, ਤੂੰ ਕਿਸੇ ਗੁਰੂ ਦਾ ਸਿੱਖ ਲੱਗਦਾ ਤੇ ਕਿੱਧਰਲੇ ਪਾਸੇ ਨੂੰ ਤੁਰਿਆ, ਤੂੰ ਕਿਉਂ ਫੇਰੇ ਤੇ ਫੇਰਾ ਪਾਉਂਦਾ। ਉਹ ਆਖਦਾ ਕਾਨੂੰ ਫੇਰੀਆਂ ਪਾਉਂਦਾ ਏ, ਕਾਨੂੰ ਫੇਰ ਬੰਦਾ ਤੂੰ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਕਿਸੇ ਗੁਰੂ ਦਾ ਸਿੱਖ ਹੋਵੇ। ਕੇਸ ਰੱਖੇ ਨੇ ਸਿਰ ਤੇ, ਟੰਗਾ ਸਜਾਇਆ ਸਿਰ ਤੇ, ਦਸਤਾਰ ਸਜਾਈ ਹੈ, ਕਿਰਪਾਨ ਵੀ ਪਾਈ ਹੋਈ ਹੈ, ਕਸ਼ਹਿਰਾ ਵੀ ਤੇਰੇ ਤੇੜ ਹੈ। ਇੰਜ ਲੱਗਦਾ ਜਿਵੇਂ ਤੂੰ ਕਿਸੇ ਗੁਰੂ ਦਾ ਸਿੱਖ ਹੋਵੇ। ਕਿੱਥੇ ਭੁੱਲਿਆ ਫਿਰਦਾ ਇਹ ਨਰਕਾਂ ਦੇ ਬੂਹੇ ਦੇ ਉੱਪਰ, ਕਿਉਂ ਤੂੰ ਆ ਕੇ ਖੜਾ ਹੋ ਗਿਆ। ਉਸ ਜੋਗੇ ਦੇ ਮਨ ਨੂੰ ਝੰਝੋੜਾ ਮਾਰਿਆ ਮਨ ਨੇ, ਆਖਿਆ ਉਹ ਕਿੱਥੇ ਲੈ ਚੱਲਿਆ ਸੈ ਤੂੰ। ਉਹ ਮੈਂ ਤੇ ਇਹੋ ਜਿਹਾ ਸਿੱਖ ਹਾਂ ਉਹ ਜਿਹੜਾ ਗੁਰੂ ਦਾ ਹੁਕਮ ਮੰਨ ਕੇ ਏਡਾ ਵੱਡਾ ਕਾਰਜ ਵਿਚਾਲੇ ਹੀ ਛੱਡ ਕੇ ਆ ਗਿਆ। ਇਹ ਮਨ ਦੇ ਪਿੱਛੇ ਲੱਗ ਕੇ ਤੂੰ ਕਿੱਥੇ ਫਸ ਗਿਆ। ਇਹ ਮਨ ਦੇ ਅਧੀਨ, ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਕਵਿਤ ਵਿੱਚ ਲਿਖਦੇ ਨੇ, ਕਹਿੰਦੇ ਮਨ ਦੇ ਅਧੀਨ ਹਰ ਇੱਕ ਮਨੁੱਖ ਹੈ, ਚਾਹੇ ਉਹ ਜੋਗੀ ਹੋਵੇ, ਚਾਹੇ ਜਤੀ ਹੋਵੇ, ਚਾਹੇ ਸਤੀ ਹੋਵੇ, ਚਾਹੇ ਉਹ ਤਪੱਸਿਆ ਕਰਨ ਵਾਲਾ ਹੋਵੇ। ਕਹਿੰਦੇ ਨੇ ਮਨ ਕੇ ਅਧੀਨ ਜੋਗੀ ਜਤੀ ਬ੍ਰਹਮਚਾਰੀ ਹੈ, ਮਨ ਕੇ ਅਧੀਨ ਜੋਗੀ ਜਤੀ ਬ੍ਰਹਮਚਾਰੀ ਹੈ। ਮਨ ਕੇ ਅਧੀਨ ਸੂਰਬੀਰ ਬਲਵਾਨ ਯੋਧਾ, ਮਨ ਕੇ ਅਧੀਨ ਸੂਰਬੀਰ ਬਲਵਾਨ ਯੋਧਾ, ਸਿੱਖ ਬਣ ਗਿਆ ਹੋਵੇ, ਆਪਣੇ ਆਪ ਨੂੰ ਅਖਵਾਉਂਦਾ ਹੋਵੇ, ਕੋਈ ਮੇਰੇ ਜਿਹਾ ਗੁਰੂ ਦਾ ਸਿੱਖ ਹੀ ਨਹੀਂ, ਉਹ ਗੁਰੂ ਦੇ ਹੁਕਮ ਦੇ ਵਿੱਚ ਸਦਾ ਰਹਿੰਦਾ। ਕਹਿੰਦੇ ਮਨ ਦੇ ਅਧੀਨ ਹੋ ਜਾਂਦੇ ਨੇ ਜਿਹੜਾ ਗਿਆਨੀ ਬਣ ਗਿਆ, ਗਿਆਨੀ ਹੋ ਗਿਆ, ਗਿਆਨ ਹੋ ਗਿਆ ਕਿ ਸਦਾ ਗੁਰੂ ਦੇ ਹੁਕਮ ਦੇ ਵਿੱਚ ਰਹਿਣਾ। ਉਹ ਮਨ ਨੂੰ ਗੁਰੂ ਨੂੰ ਅਰਪਣ ਕਰ ਦਿੱਤਾ, ਮਨ ਸਤਿਗੁਰਾਂ ਨੂੰ ਦੇ ਦਿੱਤਾ, ਉਹਦਾ ਮਨ ਜਿਹੜਾ ਸਥਿਰ ਰਹਿ ਸਕਦਾ, ਨਹੀਂ ਤੇ ਮਨ ਜਿਹੜਾ ਹਰ ਵੇਲੇ ਡੋਲਦਾ ਰਹਿੰਦਾ। ਹੁਣ ਉਹ ਜੋਗੇ ਨੂੰ ਸਮਝ ਆਈ, ਕਹਿੰਦਾ ਮੈਂ ਮਨ ਦੇ ਪਿੱਛੇ ਲੱਗ ਗਿਆ, ਮੈਂ ਗੁਰੂ ਤੋਂ ਬੇਮੁਖ ਹੋ ਚੱਲਿਆ ਸਾਂ, ਉਹ ਮੈਨੂੰ ਗੁਰੂ ਨੇ ਆਪ ਬਚਾ ਲਿਆ, ਗੁਰੂ ਨੇ ਆਪ ਪਹਿਰਾ ਦੇ ਕੇ ਕਿਰਪਾ ਕੀਤੀ ਹੈ, ਉਹ ਗੁਰੂ ਨੇ ਮੈਨੂੰ ਇਸ ਕਾਲਕ ਦੇ ਵਿੱਚੋਂ, ਇਸ ਨਰਕ ਦੇ ਵਿੱਚੋਂ ਆਪ ਕਿਰਪਾ ਕਰਕੇ ਕੱਢ ਲਿਆ। ਮੈਂ ਗੁਰੂ ਨੂੰ ਆਖਿਆ ਸੀ, ਗੁਰੂ ਮੈਂ ਤੇਰੇ ਜੋਗਾ, ਤੇ ਜੇ ਮੈਂ ਉਹ ਆਪਣਾ ਵਚਨ ਪਗਾਇਆ, ਉਹ ਆਨੰਦ ਕਾਰਜ ਆਪਣੇ ਵਿਚਾਲੇ ਛੱਡ ਕੇ, ਉਹ ਵਿਆਹ ਦੀ ਰਸਮ ਵਿਚਾਲੇ ਛੱਡ ਕੇ ਆ ਗਿਆ, ਤੇ ਅੱਜ ਗੁਰੂ ਨੇ ਵੀ ਆਪਣਾ ਹੁਕਮ ਪਗਾਇਆ ਹੈ। ਗੁਰੂ ਨੇ ਆਖਿਆ ਸੀ, ਜੋਗਿਆ ਜੇ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ, ਤੇ ਅੱਜ ਗੁਰੂ ਨੇ ਪਹਿਰਾ ਦਿੱਤਾ। ਉਹ ਜੋਗੇ ਦਾ ਪਹਿਰੇਦਾਰ ਬਣ ਗਿਆ, ਪਹਿਰੇਦਾਰ ਬਣ ਕੇ ਉਸਨੇ ਜੋਗੇ ਨੂੰ ਬਚਾਇਆ। ਜੋਗਾ ਸਿੰਘ ਦਾ ਕਲਗੀ ਵਾਲਾ ਪਹਿਰੇਦਾਰ ਹੋ ਗਿਆ, ਜੋਗਾ ਸਿੰਘ ਦਾ ਕਲਗੀ ਵਾਲਾ ਪਹਿਰੇਦਾਰ ਹੋ ਗਿਆ, ਜੋਗਾ ਸਿੰਘ ਦਾ ਕਲਗੀ ਵਾਲਾ ਪਹਿਰੇਦਾਰ ਹੋ ਗਿਆ, ਪਹਿਰੇਦਾਰ ਹੋ ਗਿਆ, ਪਹਿਰੇਦਾਰ ਹੋ ਗਿਆ, ਪਹਿਰੇਦਾਰ ਹੋ ਗਿਆ। ਜੀ ਨੇ ਆਪ ਪਹਿਰੇਦਾਰ ਬਣ ਕੇ ਉਸ ਜੋਗਾ ਸਿੰਘ ਨੂੰ ਉਸ ਨਰਕ ਦੇ ਵਿੱਚੋਂ ਡਿੱਗਣ ਤੋਂ ਬਚਾਇਆ। ਜਦੋਂ ਜੋਗਾ ਵਾਪਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ, ਸਤਿਗੁਰੂ ਜੀ ਨਾਰਾਜ਼ ਨੇ ਮੂੰਹ ਦੂਸਰੇ ਪਾਸੇ ਪੁਆ ਲਿਆ। ਸਿੱਖਾ ਪੁੱਛਿਆ, ਸਤਿਗੁਰੂ ਜੀ ਕੀ ਗੱਲ ਹੋਈ? ਤੁਹਾਡਾ ਪਰਮ ਸਿੱਖ ਆਇਆ, ਜੋਗਾ ਆਇਆ, ਆਪ ਜੀ ਦਾ ਹੁਕਮ ਮੰਨ ਕੇ ਤੁਸੀਂ ਮੂੰਹ ਕਿਉਂ ਘੁਮਾ ਲਿਆ? ਸਤਿਗੁਰੂ ਜੀ ਆਖਣ ਲੱਗੇ, ਇਹਨੂੰ ਪੁੱਛੋ ਇਹਦੇ ਮਨ ਨੇ ਪਿੱਛੇ ਲੱਗ ਕੇ ਕਿਹੜੀ ਕਰਤੂਤ ਕੀਤੀ ਹੈ। ਫਿਰ ਜੋਗਾ ਚਰਨਾਂ ਤੇ ਡਿੱਗ ਪਿਆ, ਮਾਫੀਆਂ ਮੰਗਣ ਲੱਗ ਪਿਆ। ਆਖਣ ਲੱਗਾ, ਸਤਿਗੁਰੂ ਜੀ ਤੁਸੀਂ ਕਿਰਪਾ ਕਰੋ, ਇਹ ਜਿਹੜਾ ਮਨ ਹੈ ਕਦੀ ਸਥਿਰ ਨਹੀਂ ਰਹਿੰਦਾ, ਤੁਸੀਂ ਕਿਰਪਾ ਕਰਕੇ ਸਦਾ ਲਈ ਆਪਣੇ ਚਰਨਾਂ ਦੇ ਵਿੱਚ ਲਾ ਲਓ। ਫਿਰ ਸਤਿਗੁਰਾਂ ਨੇ ਉਪਦੇਸ਼ ਦਿੱਤਾ, ਸਤਿਗੁਰੂ ਜੀ ਆਖਣ ਲੱਗੇ, ਉਹ ਸਭ ਕੁਝ ਅਰਪਣ ਕਰ ਦਈਏ ਆਪਣੇ ਪਿਆਰੇ ਦੇ ਅੱਗੇ। ਕਹਿੰਦੇ ਜਿਹਨੂੰ ਬੰਦਾ ਕੋਈ ਮਨੁੱਖ ਹੋਵੇ ਜਿਹਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ, ਸਭ ਤੋਂ ਜ਼ਿਆਦਾ ਪਿਆਰ ਕਰਦਾ, ਉਹਦੇ ਕੋਲ ਜਿੰਨੀ ਕੀਮਤੀ ਚੀਜ਼ ਹੋਵੇਗੀ, ਚਾਹੇ ਉਹ ਕੋਈ ਗਹਿਣਾ ਹੋਵੇ, ਕੋਈ ਜ਼ਮੀਨ ਜਾਇਦਾਦ ਹੋਵੇ, ਕੋਈ ਕੀਮਤੀ ਚੀਜ਼ ਹੋਵੇ, ਉਹ ਆਪਣੇ ਜਿਹਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਉਹਦੇ ਲਈ ਉਹ ਨਿਸ਼ਾਵਰ ਕਰ ਦਿੰਦਾ, ਉਹਨੂੰ ਅਰਪਣ ਕਰ ਦੇਵੇਗਾ। ਸਤਿਗੁਰੂ ਜੀ ਆਖਣ ਲੱਗੇ, ਕਹਿੰਦੇ ਜੇ ਤੂੰ ਸੱਚਮੁੱਚ ਆਪਣੇ ਗੁਰੂ ਨੂੰ ਪ੍ਰੇਮ ਕਰਦਾ, ਪਿਆਰ ਕਰਦਾ, ਸੱਚਮੁੱਚ ਹੀ ਉਹਨੂੰ ਪਿਆਰਾ ਸਮਝਦਾ, ਤੇ ਉਹਦੇ ਚਰਨਾਂ ਦੇ ਵਿੱਚ ਆਪਣੀ ਸਭ ਤੋਂ ਕੀਮਤੀ ਚੀਜ਼ ਆਪਣਾ ਸਰੀਰ ਇਹ ਅਰਪਣ ਕਰ ਦੇ, ਆਪਣਾ ਜਿਹੜਾ ਮਨ ਹੈ ਇਹ ਸਭ ਕੁਝ ਗੁਰੂ ਚਰਨਾਂ ਦੇ ਵਿੱਚ ਅਰਪਣ ਕਰ ਦੇ। ਮੈਂ ਟੇਕ ਲਈ ਸੀ ਪ੍ਰਭ ਜੀ ਰੇ ਮਨ ਪ੍ਰਭ ਕੀ ਸ਼ਰਨ ਵਿਚਾਰੋ, ਪ੍ਰਭੂ ਦੀ ਸ਼ਰਨ ਦੇ ਵਿੱਚ ਆ ਕੇ ਵਿਚਾਰ ਕਰਨੀ ਹੈ ਕਿ ਮੈਂ ਆਪਣਾ ਸਾਰਾ ਕੁਝ ਪਰਮੇਸ਼ਰ ਨੂੰ ਅਰਪਣ ਕਰ ਦੇਣਾ। ਜੇ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰ ਧਾਰੋ, ਜਿਸ ਤਰ੍ਹਾਂ ਉਹ ਜਿਹੜੀ ਗਨਕਾ ਪਾਪਣ ਸੀ ਪਰਮੇਸ਼ਰ ਦਾ ਨਾਮ ਜਪਦੀ ਜਪਦੀ ਰਾਮ ਰਾਮ ਜਪਦੀ ਉਹ ਰਾਮ ਦਾ ਰੂਪ ਹੋ ਗਈ ਸੀ, ਉਸੇ ਤਰ੍ਹਾਂ ਸਤਿਗੁਰੂ ਜੀ ਆਖਦੇ ਨੇ ਤੂੰ ਵੀ ਆਪਣੇ ਮਨ ਨੂੰ ਝੰਜੋੜ, ਆਪਣੇ ਮਨ ਨੂੰ ਗੁਰੂ ਦੀ ਸ਼ਰਨ ਦੇ ਵਿੱਚ ਲਿਆ ਕੇ ਰੱਖ ਦੇ। ਜਿਹੜੀ ਟੇਕ ਲਈ ਸੀ ਮੈਂ ਉਹ ਇੱਕ ਵਾਰ ਦੁਆਰਾ ਪੜ੍ਹ ਕੇ ਤੇ ਇੱਥੇ ਖਿਮਾ ਦਾ ਜਾਚਕ ਹਾਂ। ਰੇ ਮਨ ਪ੍ਰਭ ਕੀ ਸ਼ਰਨ ਵਿਚਾਰੋ, ਰੇ ਮਨ ਪ੍ਰਭ ਕੀ ਸ਼ਰਨ ਵਿਚਾਰੋ, ਰੇ ਮਨ ਪ੍ਰਭ ਕੀ ਸ਼ਰਨ ਵਿਚਾਰੋ, ਰੇ ਮਨ ਪ੍ਰਭ ਕੀ ਸ਼ਰਨ ਵਿਚਾਰੋ। ਸਮਾਪਤ ਹੈ, ਮੈਂ ਇੱਕ ਗੱਲ ਯਾਦ ਆ ਗਈ ਅਰਜ ਕਰਦਿਆਂ। ਮੇਲੇ ਵੇਖਦੇ ਹਾਂ, ਸਤਿਗੁਰਾਂ ਦੇ ਦਰਸ਼ਨ ਕਰਦੇ ਹਾਂ, ਇੱਕ ਮਹੀਨਾ ਇਹ ਅੱਸੂ ਦਾ ਮੇਲਾ ਚੱਲਿਆ, ਹਰ ਰੋਜ਼ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਨੇ। ਮੇਰੇ ਖਿਆਲ ਨਾਲ ਜਿੰਨੀ ਵੀ ਇੱਥੇ ਸੰਗਤ ਸਭਾਏਮਾਨ ਹੈ ਸਭ ਨੇ ਇਸ ਜਪ ਪ੍ਰਯੋਗ ਦੇ ਵਿੱਚ ਹਿੱਸਾ ਲਿਆ, ਸਤਿਗੁਰੂ ਜੀ ਦੇ ਦਰਸ਼ਨ ਕੀਤੇ ਨੇ। ਮਨ ਆਪ ਵਿਚਾਰ ਕਰੀਏ ਕਿੰਨਾ ਕੁ ਮਨ ਬਦਲਿਆ ਸਾਡਾ, ਗੁਰੂ ਚਰਨਾਂ ਦੇ ਵਿੱਚ ਰਹਿ ਕੇ ਨਿਤਨੇਮ ਕੀਤਾ, ਮਨ ਵਿਰਤੀਆਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ, ਗੁਰੂ ਦੇ ਦਰਸ਼ਨ ਕੀਤੇ ਨੇ, ਕਿੰਨਾ ਕੁ ਮਨ ਬਦਲਿਆ। ਕੱਲ ਮੈਂ ਆਇਆ ਸਾਂ, ਮੇਰੇ ਉਸਤਾਦ ਜੀ ਸ਼੍ਰੀਮਾਨ ਸੰਤ ਨਿਸ਼ਾਨ ਸਿੰਘ ਜੀ ਕੋਲ ਸਾਂ, ਉਹਨਾਂ ਨੂੰ ਫੋਨ ਆਇਆ, ਇੱਕ ਇਟਲੀ ਤੋਂ ਸੀ ਕੋਈ ਸਿੱਖ, ਉਹ ਆਖਣ ਲੱਗਾ ਸੰਤ ਜੀ ਮੈਂ ਇੱਕ ਅਰਜ ਕਰਨੀ ਸੀ ਆਪ ਜੀ ਦੇ ਚਰਨਾਂ ਵਿੱਚ। ਉਹਨੇ ਦੱਸਿਆ, ਉਹ ਸਿੱਖ ਨੇ ਸੰਤਾਂ ਨੂੰ ਦੱਸਿਆ, ਆਖਣ ਲੱਗਾ ਕਹਿੰਦਾ ਸੰਤ ਜੀ ਇਹ ਅੱਸੂ ਦਾ ਮੇਲਾ ਮੈਂ ਸਾਰਾ ਨੈੱਟ ਦੇ ਉੱਪਰ ਵੇਖਿਆ, ਆਪਣੇ ਟੀਵੀ ਦੇ ਉੱਪਰ ਇਹ ਸਾਰਾ ਮੇਲਾ ਵੇਖਿਆ, ਪ੍ਰੋਗਰਾਮ ਵੇਖਿਆ, ਸਤਿਗੁਰਾਂ ਦੇ ਦਰਸ਼ਨ ਵੀ ਕੀਤੇ ਨੇ, ਤੇ ਮੇਰਾ ਮਨ ਇਸ ਤਰ੍ਹਾਂ ਬਣਿਆ ਕਿ ਮੈਂ ਇਸ ਇਟਲੀ ਦੀ ਧਰਤੀ ਦੇ ਉੱਪਰ ਰਹਿੰਦਾ ਹਾਂ, ਪਹਿਰਾਵਾ ਨਹੀਂ ਮੈਂ ਸਤਿਗੁਰਾਂ ਦਾ ਪਾਉਂਦਾ, ਸਿਰਫ ਦਸਤਾਰ ਬੰਨਦਾ ਹਾਂ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ, ਮੇਰਾ ਇਸ ਤਰ੍ਹਾਂ ਦਾ ਮਨ ਬਣਿਆ ਕਿ ਮੈਂ ਪਹਿਰਾਵਾ ਪਾਉਣਾ ਸ਼ੁਰੂ ਕਰ ਦੇਵਾਂ, ਹੁਣ ਮੈਂ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਪਹਿਰਾਵਾ ਵੀ ਪਾਵਾਂਗਾ, ਤੇ ਜਿਹੜੇ ਹੁਣ ਅਖੰਡ ਪਾਠ ਹੋਣਗੇ ਦਸੰਬਰ ਦੇ ਮਹੀਨੇ ਦੇ ਵਿੱਚ ਸ਼ਾਇਦ, ਜਿਹੜਾ ਸਤਿਗੁਰੂ ਜੀ ਹੁਕਮ ਕੀਤਾ ਸੀ, ਕਹਿੰਦਾ ਉਹਨਾਂ ਵਿੱਚ ਵੀ ਮੈਂ ਜ਼ਰੂਰ ਆਵਾਂਗਾ। ਇਸ ਤਰ੍ਹਾਂ ਦਾ ਉਸ ਸਿੱਖ ਦਾ ਮਨ ਬਣਿਆ। ਅਸੀਂ ਵੀ ਆਪਣੇ ਮਨ ਦੇ ਉੱਪਰ ਕਾਬੂ ਪਾਈਏ, ਆਪਣੇ ਮਨ ਨੂੰ ਗੁਰੂ ਚਰਨਾਂ ਦੇ ਵਿੱਚ ਅਰਪਣ ਕਰ ਦਈਏ, ਅਸੀਂ ਵੀ ਕੋਈ ਨਾ ਕੋਈ ਇਹੋ ਜਿਹਾ ਇਰਾਦਾ ਬਣਾਈਏ ਕਿ ਸਾਡਾ ਜਿਹੜਾ ਮਨ ਹੈ ਗੁਰੂ ਚਰਨਾਂ ਦੇ ਨਾਲ ਲੱਗ ਜਾਵੇ ਤੇ ਸਾਡਾ ਜੀਵਨ ਸਫਲ ਹੋ ਜਾਵੇ। ਸੋ ਇੰਨੀਆਂ ਕੁ ਅਰਜ਼ਾ ਕਰਦਾ ਮੈਂ ਇੱਥੇ ਹੀ ਖਿਮਾ ਦਾ ਜਾਚਕ ਹਾਂ, ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਦੋਵੇਂ ਹੱਥ ਜੋੜ ਕੇ ਖਿਮਾ ਮੰਗਦਾ। ਸਤਿ ਸ੍ਰੀ ਅਕਾਲ।